ਜੋ ਆਪ ਡੁੱਬੇ ਤੋਂ ਬੇਦ ਮੈਂ ਚੇਲੇ ਦੀਏ ਬਹਾਰੇ ਪਰ ਗੁਰਮਤਿ ਗੁਰੂ ਨਾਨਕ ਦਾ ਮਤ ਇਹਦੇ ਸ਼ਬਦ ਗੁਰੂ ਹੈ ਤੇ ਸੁਰਤ ਚੇਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਮਾਰਗ ਦਰਸ਼ਨ ਕੀਤਾ ਹੈ ਜੋ ਮਾਰਗ ਬਖਸ਼ਿਆ ਤੇ ਦਾਸ ਬੇਨਤੀ ਕਰੇਗਾ ਅੱਜ ਸਾਨੂੰ ਉਸ ਮਾਰਗ ਤੇ ਚੱਲਣ ਦੀ ਲੋੜ ਹੈ ਸਿੱਖ ਧਰਮ ਦੇ ਅੰਦਰ ਸਾਡਾ ਜਨਮ ਹੋਇਆ ਗੁਰਸਿੱਖਾਂ ਦੇ ਘਰ ਦਾ ਜਨਮਿਆ ਅੱਜ ਸਾਨੂੰ ਸਿੱਖੀ ਸਿਧਾਂਤ ਪਛਾਣਨ ਦੀ ਲੋੜ ਆ ਜਿੱਥੇ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਅੱਜ ਸਿੱਖ ਪੰਥ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਗੁਲਾਮੀ ਦੀ ਹਰ ਸਿੱਖ ਮਹਿਸੂਸ ਕਰੇ ਕਿ ਆਜ਼ਾਦ ਹੋਣਾ ਮੈਂ ਗੁਲਾਮ ਹਾਂ ਸਤਿਗੁਰ ਨੇ ਸਾਨੂੰ ਰਾਜ ਕਰੇਗਾ ਖਾਲਸਾ ਦਾ ਸੰਕਲਪ ਦਿੱਤਾ ਸਭ ਤੋਂ ਵੱਡੀ ਚੁਣੌਤੀ ਹੈ ਸਾਡੇ ਸਾਹਮਣੇ ਗੁਲਾਮੀ ਨਾਲ ਹੀ ਸਾਡੇ ਸਾਹਮਣੇ ਪਦਤ ਪੁਣੇ ਦਾ ਵੱਡਾ ਚੈਲੰਜ ਹੈ ਵੱਡੀ ਸਾਡੇ ਸਾਹਮਣੇ ਮੁਸ਼ਕਲ ਹੈ ਪਦਤ ਪੁਣਾ ਇਹ ਵੀ ਮੁਸ਼ਕਲ ਬਹੁਤ ਵੱਡੀ ਸਾਡੇ ਸਾਹਮਣੇ ਔਰ ਇਸੇ ਤਰ੍ਹਾਂ ਸਾਡੇ ਸਾਹਮਣੇ ਚੁਣੌਤੀ ਹੈ ਨਸ਼ਿਆਂ ਦੀ ਸੰਸਾਰ ਦੇ ਅੰਦਰ ਨਸ਼ਾ ਬੜਾ ਭਾਰੂ ਹੋ ਰਿਹਾ ਚਾਹੇ ਉਹ ਭਾਰਤ ਦੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਚਾਹੇ ਉਹ ਵਿਦੇਸ਼ਾਂ ਦੀ ਧਰਤੀ ਹੈ ਨੌਜਵਾਨਾਂ ਦੇ ਅੰਦਰ ਨਸ਼ੇ ਦਾ ਬੜਾ ਮਾਰੂ ਰੁਝਾਨ ਚੱਲ ਰਿਹਾ ਨਸ਼ਿਆਂ ਦੇ ਦਰਿਆ ਵਗ ਰਹੇ ਹੈ ਇਸ ਦੇ ਨਾਲ ਹੀ ਸਾਡੇ ਸਾਹਮਣੇ ਚੁਣੌਤੀ ਹੈ ਵਹਿਮਾਂ ਭਰਮਾਂ ਤੇ ਪਖੰਡਾਂ ਦੀ ਮੜੀਆਂ ਕਬਰਾਂ ਤੇ ਦੇਹਾਂ ਦੀ ਪੂਜਾ ਦੀ ਸਭ ਤੋਂ ਵੱਡੀ ਜੋ ਸਾਡੇ ਸਾਹਮਣੇ ਚੁਣੌਤੀ ਉਹ ਹੈ ਦੇਹ ਧਾਰੀ ਗੁਰੂ ਡੰਮ ਜਿਹੜਾ ਕਿ ਸਾਡੇ ਸਿੱਖ ਪੰਥ ਨੂੰ ਖੋਰਾ ਲਾ ਰਿਹਾ ਢਾਹ ਲਾ ਰਿਹਾ ਸਮੇਂ ਸਮੇਂ ਗੁਰਮੁਖ ਪਿਆਰੇ ਜਦੋਂ ਤੋਂ ਸਿੱਖੀ ਸਿਰਜੀ ਹੈ ਦਾਸ ਬੇਨਤੀ ਕਰ ਦੇਵੇ ਅੱਜ ਗੁਰੂ ਡੰਮ ਕਿਤੇ ਵੱਖਰਾ ਨਹੀਂ ਆਇਆ ਜਦੋਂ ਤੋਂ ਸਿੱਖੀ ਸਿਰਜੀ ਹੈ ਉਸ ਵੇਲੇ ਤੋਂ ਦੇਹ ਧਾਰੀ ਗੁਰੂ ਡੰਮ ਨਾਲੋਂ ਨਾਲ ਚੱਲ ਰਿਹਾ ਪਰ ਸਮੇਂ ਸਮੇਂ ਜਦੋਂ ਸਿੱਖੀ ਦੀ ਗੁਰਮੁਖ ਪਿਆਰਿਓ ਚੜ੍ਹਦੀ ਕਲਾ ਦਾ ਆਗਾਜ਼ ਹੁੰਦਾ ਜਦੋਂ ਗੁਰਸਿੱਖ ਸੰਗਤਾਂ ਸਿੱਖੀ ਦੇ ਪਹਿਰਾ ਦਿੰਦੀਆਂ ਨੇ ਤਾਂ ਉਸ ਵੇਲੇ ਦੇਹ ਧਾਰੀ ਗੁਰੂ ਡੰਮ ਦਬ ਜਾਂਦਾ ਹੈ ਉਸ ਵੇਲੇ ਦੇਹ ਧਾਰੀ ਗੁਰੂ ਡੰਮ ਦੀ ਕੋਈ ਨਹੀਂ ਚੱਲਦੀ ਪਰ ਜਦੋਂ ਅਸੀਂ ਗੁਰੂ ਦੀ ਸਿੱਖੀ ਤੋਂ ਭਗੌੜੇ ਹੁੰਦੇ ਹਾਂ ਗੁਰੂ ਦੀ ਸਿੱਖ ਮਰਜ਼ਾਦਾ ਤੋਂ ਭਗੌੜੇ ਹੁੰਦੇ ਹਾਂ ਉਸ ਵੇਲੇ ਦੇਹ ਧਾਰੀ ਗੁਰੂ ਡੰਮ ਦਾ ਜ਼ੋਰ ਪੈ ਜਾਂਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਸਿਰਜਿਆ ਪਖੰਡਵਾਦ ਉਸ ਵੇਲੇ ਵੀ ਬੜਾ ਸੀ ਜਿਹੜਾ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾ ਰਿਹਾ ਸੀ ਲੋਕ ਸੰਨਿਆਸੀ ਸਰੇਵੜਿਆਂ ਨੂੰ ਰੱਬ ਮੰਨੀ ਬੈਠੇ ਸਨ ਪਖੰਡ ਕਰਕੇ ਲੋਕਾਂ ਨੂੰ ਲੁੱਟਣਾ ਲਾਹੌਰ ਦੇ ਨੇੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਤੇ ਉੱਥੇ ਇੱਕ ਬ੍ਰਾਹਮਣ ਜਿਹਨੇ ਸਵੇਰ ਵੇਲੇ ਆ ਕੇ ਪਹਿਲੇ ਤੇ ਝਾੜੂ ਦਿੱਤਾ ਫਿਰ ਗੋਬਰ ਦਾ ਗਾਂ ਦੇ ਗੋਬਰ ਦਾ ਪੋਚਾ ਲਗਾਇਆ ਫਿਰ ਕੱਖਾਂ ਦੀ ਕੋਸਾ ਬਣਾਈ ਫਿਰ ਉੱਤੇ ਬੈਠ ਗਿਆ ਸਾਹਮਣੇ ਲੋਟਾ ਰੱਖ ਦਿੱਤਾ ਤੇ ਅੱਖਾਂ ਬੰਦ ਕਰਕੇ ਇੱਕ ਉਂਗਲੀ ਤੇ ਅੰਗੂਠੇ ਦੇ ਨਾਲ ਨੱਕ ਫੜਨ ਦਾ ਪਖੰਡ ਕੀਤਾ ਲੋਕ ਆਉਣ ਲੱਗੇ ਉਹਨੂੰ ਪੈਸੇ ਦਾ ਚੜਾਵਾ ਚੜਾਇਆ ਲੋਕਾਂ ਦੇ ਸਾਹਮਣੇ ਪਖੰਡ ਕਰਦਾ ਸੀ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦਾ ਰੁਪਈਆਂ ਵਾਲਾ ਲੋਟਾ ਲੁਕਾ ਦਿੱਤਾ ਸਾਖੀਆਂ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ ਦਾਸ ਨੇ ਸਿਰਫ ਇਸ਼ਾਰੇ ਮਾਤਰ ਬੇਨਤੀ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਉਹਦਾ ਪਖੰਡ ਉਜਾਗਰ ਕਰ ਦਿੱਤਾ ਸੰਗਤਾਂ ਦੇ ਸਾਹਮਣੇ ਜਿਸ ਵੇਲੇ ਉਹਦਾ ਰੁਪਈਆਂ ਵਾਲਾ ਲੋਟਾ ਗੁੰਮ ਹੋਇਆ ਤੇ ਉਹ ਤੜਫਣ ਲੱਗਿਆ ਕਿ ਮੇਰਾ ਰੁਪਈਆਂ ਵਾਲਾ ਲੋਟਾ ਕਿੱਥੇ ਹੈ ਬਰਤਨ ਕਿੱਥੇ ਹੈ ਪੂਜਾ ਵਾਲਾ ਮੇਰੀ ਅੱਜ ਦੀ ਉਪਜੀਵਿਕਾ ਕਿਵੇਂ ਚੱਲੇਗੀ ਗੁਰੂ ਨਾਨਕ ਸਾਹਿਬ ਨੇ ਆਖਿਆ ਫਕੀਰਾ ਤੂੰ ਕਹਾਉਣਾ ਫਕੀਰ ਬ੍ਰਾਹਮਣ ਕਹਾਉਣਾ ਸਾਧੂ ਕਹਾਉਣਾ ਤਿੰਨਾਂ ਲੋਕਾਂ ਦੀ ਸੋਝੀ ਦੱਸਦੇ ਲੋਕਾਂ ਨੂੰ ਤੇਰਾ ਲੋਟਾ ਕਿਤੇ ਤਿੰਨਾਂ ਲੋਕਾਂ ਤੋਂ ਪਰੇ ਨਹੀਂ ਗਿਆ ਤਿੰਨਾਂ ਲੋਕਾਂ ਦੀ ਹੋਵੇਗਾ ਦੇਖ ਲੈ ਜਦੋਂ ਉਹਦੇ ਪਖੰਡ ਤੇ ਚੋਟ ਲੱਗੀ ਗੁਰਮੁਖ ਪਿਆਰਿਓ ਗੁਰੂ ਦੇ ਚਰਨਾਂ ਤੇ ਢਹਿ ਪਿਆ ਆਖਿਆ ਬਾਬਾ ਮੈਨੂੰ ਕੋਈ ਤਿੰਨਾਂ ਲੋਕਾਂ ਦੀ ਸੋਝੀ ਨਹੀਂ ਹੈ ਮੈਂ ਤੇ ਇਹ ਦਿਖਾਵਾ ਕਰਕੇ ਪਖੰਡ ਕਰਕੇ ਆਪਣਾ ਤੋਰੀ ਫੁਲਕਾ ਚਲਾਇਆ ਹੋਇਆ ਮੈਨੂੰ ਨਹੀਂ ਪਤਾ ਤਿੰਨਾਂ ਲੋਕਾਂ ਦੀ ਸੋਝੀ ਦਾ ਸਤਿਗੁਰਾਂ ਨੇ ਉੱਥੇ ਬਾਣੀ ਉਚਾਰਨ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਕਾਲ ਨਾਹੀ ਜੋਗ ਨਾਹੀ ਨਾਹੀ ਸਦਕਾ ਢਾਵ ਖਾਨ ਅਸ਼ਟ ਜਾਗ ਭ੍ਰਿਸ਼ਟ ਹੋਏ ਡੂਬਤਾ ਇਹ ਜਾਗ ਕਲ ਮੈਂ ਰਾਮ ਨਾਮ ਸਾਰ ਅੱਖੀ ਦਾ ਮੀਟੈ ਨਾਗ ਪਕੜੈ ਠੱਗਣ ਕੋ ਸੰਸਾਰ आठ सीती नाग पकड़े सूझ ते तेन लो मगर पाशा कसू न सूझे एहो पद्म अलो। सतगुरु सच्चे पातशाह ने आख्या तिना लोकां दी सोझी लोकां नूं दसण वालिया तेनू आप दे पिछे पिया रुपया दा नोटा नहीं दिसदा एवें तड़फी जाना ओदे पखंड दा परदा फाश कीता ढैबिया सतगुर दे चरणा ते रहो विचार दास बेनती कर रहा सी पखंड वाद सिखी दे नाल नाल चलदा आया। गुरु अर्जन देव सच्चे पातशाह ने रबी बाणी नूं एक थां एकत्र करन दा उपराला कीता। जेड़े संत भगत गुरसिख जिन्हां दे हिरदे निर्मल हो गए जिन्हां नूं इलाही फरमान इलाही बाणी उतरी जिन्हां नूं इलाही इलहाम होया ओह बाणी नूं भी लै के सतगुरु सच्चे पातशाह ने जिहड़ी बाणी रबी रंग जो जारी रबी योत जैसी मैं आवै खसम की बाणी तैसड़ा करी ज्ञान वे लालो धुर की बाणी आई ओ दरगाही बाणी निरंकारी बाणी खसम की बाणी नूं एकत्र कीता सतगुरु सच्चे पातशाह ने। उस वेले गुरु अर्जन देव सच्चे पातशाह दे बराबर गति स्थापित करन वाला पृथ्वी चंद ते पृथ्वी चंद दा पुत्र मेहरबान ਉਹ ਵੀ ਬਰਾਬਰ ਕਵਿਤਾਵਾਂ ਲਿਖਦਾ ਸੀ ਜੋ ਸੰਗਤਾਂ ਚ ਪ੍ਰਚਾਰਦਾ ਕਿ ਇਹ ਵੀ ਬਾਣੀ ਹੈ ਆਪਣੇ ਆਪ ਨੂੰ ਗੁਰੂ ਕਹਾਉਣਾ ਚਾਹੁੰਦਾ ਸੀ। ਸ੍ਰੀ ਹਰਿਮੰਦਰ ਸਾਹਿਬ ਜਿਵੇਂ ਅੰਮ੍ਰਿਤ ਸਰੋਵਰ ਦੇ ਵਿੱਚ ਸਤਿਗੁਰਾਂ ਨੇ ਨਿਰਵਾਣ ਕਰਵਾਇਆ ਹੇਹਰ ਪਿੰਡ ਦੇ ਅੰਦਰ ਪ੍ਰਿਥੀ ਚੰਦ ਦੇ ਮਿਹਰਬਾਨ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕੀਤਾ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ। ਗੁਰਬਾਣੀ ਦੇ ਬਰਾਬਰ ਪੋਥੀ ਸਾਹਿਬ ਦੇ ਬਰਾਬਰ ਆਪ ਦੀ ਕਿਤਾਬ ਲਿਖੀ ਜਿਹੜੀਆਂ ਲਾਈਨਾਂ ਅਸੀਂ ਪੜ੍ਹਦੇ ਹਾਂ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਆਮ ਸ਼ਰਧਾਲੂ ਸਿੱਖ ਤੇ ਸਮਝੇਗਾ ਸਾਇਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਪਰ ਤੁਸੀਂ 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੁਹਾਨੂੰ ਇਹ ਦੋ ਲਾਈਨਾਂ ਗੁਰੂ ਗ੍ਰੰਥ ਸਾਹਿਬ ਚ ਲਿਖੀਆਂ ਨਹੀਂ ਮਿਲਣਗੀਆਂ। ਇਹ ਗੁਰੂ ਨਾਨਕ ਦੀ ਬਾਣੀ ਨਹੀਂ ਹੈ। ਇੱਕ ਓਂਕਾਰ ਤੋਂ 1810-20 ਤੱਕ 5867 ਸ਼ਬਦ ਸਲੋਕ ਛੰਦ ਤੇ ਪੌੜੀਆਂ ਪੜ੍ਹੋ। ਸਤਿਗੁਰਾਂ ਸੰਤਾਂ ਭਗਤਾਂ ਦੀ ਉਚਾਰਨ ਕੀਤੀ ਹੋਈ 31 ਰਾਗ ਤੇ ਰਾਗਾਂ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੁਹਾਨੂੰ ਇਹ ਦੋ ਲਾਈਨਾਂ ਨਹੀਂ ਮਿਲਣਗੀਆਂ। ਇਹ ਦੋਨੇ ਲਾਈਨਾਂ ਕਿਹਦੀਆਂ ਨੇ? ਇਹ ਦੋਨੇ ਲਾਈਨਾਂ ਉਸ ਮਿਹਰਬਾਨ ਦੀਆਂ ਲਿਖੀਆਂ ਹੋਈਆਂ ਨੇ ਆਪ ਦੀ ਕਿਤਾਬ ਦੇ ਅੰਦਰ। ਗੁਰਮੁਖ ਪਿਆਰਿਓ ਭਾਵੇਂ ਕਿ ਇਹਨਾਂ ਲਾਈਨਾਂ ਦਾ ਆਸਾ ਗੁਰੂ ਦੇ ਸਿਧਾਂਤ ਨਾਲ ਰਲਦਾ ਹੈ ਅਰਥ ਬਣਦਾ ਕਿ ਜਿੰਨੇ ਵੀ ਨਸ਼ੇ ਆ ਜੋ ਰਾਤ ਨੂੰ ਕੀਤੇ ਸਵੇਰ ਨੂੰ ਉਤਰ ਜਾਣੇ ਆ ਪਰ ਜਿਹੜੀ ਨਾਮ ਦੀ ਖੁਮਾਰੀ ਹੈ ਉਹ ਬੰਦੇ ਨੂੰ ਸਦੀ ਵੀ ਸਮੇਂ ਵਾਸਤੇ ਰਹਿਣੀ ਹੈ। ਨਾਮ ਦੀ ਖੁਮਾਰੀ ਇੱਕ ਵਾਰੀ ਚੜ ਜਾਵੇ ਉਹ ਰੰਬੀਆਂ ਨਾਲ ਨਹੀਂ ਰਹਿੰਦੀ ਖੋਪਰ ਉਤਰ ਜਾਂਦੇ ਆ ਉਹ ਚਰਖੜੀਆਂ ਤੇ ਚੜ ਜਾਂਦੇ ਸਿੱਖ ਆਰਿਆਂ ਦੇ ਨਾਲ ਨਹੀਂ ਲਹਿੰਦੀ ਬੰਦ ਬੰਦ ਕੱਢਿਆ ਜਾਂਦਾ ਨਾਮ ਦੀ ਖੁਮਾਰੀ ਨਹੀਂ ਲਹਿੰਦੀ। ਆਸਾ ਭਾਵੇਂ ਗੁਰੂ ਦੇ ਆਸੇ ਨਾਲ ਸਿਧਾਂਤ ਨਾਲ ਰਲਦਾ ਪਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ। ਇਹ ਦੇਹਧਾਰੀ ਗੁਰੂ ਡੰਮ ਨੂੰ ਸਥਾਪਿਤ ਕਰਨ ਵਾਸਤੇ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੱਡੇ ਭਰਾਤਾ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਗੁਰਗੱਦੀ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਤੇ ਇਸ ਤਰੀਕੇ ਦੇ ਨਾਲ ਉਸਨੇ ਪਖੰਡ ਚਲਾਇਆ ਗੁਰੂ ਘਰ ਦੀ ਬਰਾਬਰਤਾ ਦੇਹਧਾਰੀ ਗੁਰੂ ਡੰਮ ਬਾਹਰੋਂ ਤਾਂ ਨਹੀਂ ਗੁਰੂ ਘਰ ਦੇ ਅੰਦਰੋਂ ਵੀ ਆਰੰਭ ਹੋਇਆ। ਬਾਬਾ ਧੀਰ ਮੱਲ ਸਥਾਪਿਤ ਹੋ ਕੇ ਬੈਠਾ ਗੁਰਬਾਣੀ ਦਾ ਸਰੂਪ ਲੈ ਕੇ ਪਰ ਸੰਗਤਾਂ ਪਰਖਦੀਆਂ ਰਹੀਆਂ ਸੰਗਤਾਂ ਦੇਖਦੀਆਂ ਰਹੀਆਂ ਸੰਗਤਾਂ ਸੱਚ ਨਾਲ ਜੁੜਦੀਆਂ ਰਹੀਆਂ ਤੇ ਜਿਹੜੀਆਂ ਸੱਚ ਨਾਲ ਜੁੜੀਆਂ ਉਹਨਾਂ ਦਾ ਪਾਰ ਉਤਾਰਾ ਹੋਇਆ ਤੇ ਜਿਹੜੀਆਂ ਪ੍ਰਿਥੀ ਚੰਦ ਤੇ ਮਿਹਰਬਾਨ ਵਰਗੇ ਦਵੀਆਂ ਦੇ ਨਾਲ ਜੁੜਦੀਆਂ ਰਹੀਆਂ ਮਾਫ ਕਰਿਓ ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਇਓ ਆਪ ਵੀ ਡੁੱਬੇ ਤੇ ਉਹਨਾਂ ਚੇਲਿਆਂ ਨੇ ਵੀ ਡੁੱਬਣਾ ਕੀਤਾ ਜਿਹੜੇ ਗੁੰਮਰਾਹ ਹੋ ਕੇ ਪਖੰਡ ਵਾਸਤੇ ਮਗਰ ਲੱਗੇ ਪਰ ਜਿਹੜੇ ਸੱਚ ਨਾਲ ਜੁੜੇ ਉਹਨਾਂ ਦਾ ਪਾਰ ਉਤਾਰਾ। ਜਦੋਂ ਤੋਂ ਸਿੱਖੀ ਦੀ ਆਰੰਭਤਾ ਹੋਈ ਹੈ ਉਸ ਵੇਲੇ ਤੋਂ ਪਖੰਡਵਾਦ ਦੇਹਧਾਰੀ ਗੁਰੂ ਡੰਮ ਨਾਲੋਂ ਨਾਲ ਚੱਲਦਾ ਆ ਰਿਹਾ। ਇਹ ਅੱਜ ਕੋਈ ਨਵਾਂ ਨਹੀਂ ਹੈ ਵੀ ਅੱਜ ਨਰਕ ਧਾਰੀਆ ਜੰਮ ਪਿਆ ਅੱਜ ਬਨਿਹਾਰੀ ਵਾਲਾ ਜੰਮ ਪਿਆ ਅੱਜ ਝੂਠਾ ਸੌਦਾ ਜੰਮ ਪਿਆ ਹੁਣ ਕੋਈ ਲਾਈਟਾਂ ਵਾਲਾ ਜੰਮ ਪਿਆ ਕੋਈ ਕਾਨੇ ਢੇਸੀਆਂ ਵਾਲਾ ਜੰਮ ਪਿਆ। ਇਹਦੇ ਗੁਰੂ ਕਾਲ ਵੇਲੇ ਤੋਂ ਚੱਲਦੇ ਆ ਰਹੇ ਪਰ ਸੰਗਤਾਂ ਨੇ ਪਰਖਣਾ ਕਿ ਅਸੀਂ ਪਖੰਡ ਦੇ ਪਿੱਛੇ ਨਹੀਂ ਜਾਣਾ ਅਸੀਂ ਸੱਚ ਦੇ ਨਾਲ ਜੁੜਨਾ। ਅਸੀਂ ਐਸੇ ਸਤਿਗੁਰ ਨਾਲ ਜੁੜਨਾ ਜੋ ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਗਤ ਮੋਹਿ ਤਾਰੈ। ਜਿਹੜਾ ਸਤਿਗੁਰ ਸੱਚਾ ਪਾਤਸ਼ਾਹ ਆਪ ਮੁਗਤ ਹੈ ਤੇ ਸਾਨੂੰ ਤਾਰਦਾ, ਉਸ ਗੁਰੂ ਦੇ ਲੜ ਲੱਗਿਆ। ਜੇ ਕਿਤੇ ਦੁਨਿਆਵੀ ਰਸਤੇ ਚ ਦੁੱਖ ਸੁੱਖ ਵੀ ਆ ਜਾਵੇ, ਉਹਨੂੰ ਆਪਣੇ ਤਨ ਤੇ ਹੰਡਾਉਣਾ, ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥ ਹੀ ਰਾਜ, ਦੁੱਖ ਵਿੱਚ ਸੁੱਖ ਮਨਾਈ। ਸੱਚੇ ਪਾਤਸ਼ਾਹ ਜੇ ਸੁੱਖ ਨੇ ਇਹ ਵੀ ਤੇਰੀ ਰਾਤ ਆ, ਤੇ ਤੇਰੇ ਰਾਹ ਤੇ ਚੱਲਦੇ ਆ ਦੁੱਖ ਆਉਂਦੇ ਆ, ਤੇ ਸੱਚੇ ਪਾਤਸ਼ਾਹ ਇਹ ਵੀ ਤੇਰਾ ਭਾਣਾ, ਮੈਂ ਸੁੱਖ ਵਿੱਚ ਤੇ ਸੁਖੀ ਹਾਂ ਏ ਮਹਾਰਾਜ, ਤੇਰੇ ਰਾਹ ਤੇ ਚੱਲਦੇ ਆ ਜੇ ਦੁੱਖ ਆਉਂਦੇ ਆ ਤੇ ਮੈਂ ਇਹਦੇ ਵਿੱਚ ਵੀ ਆਨੰਦ ਪ੍ਰਸੰਨ ਏ। ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਹਦੇ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਗੁਰਸਿੱਖਾਂ ਦਾ ਜੀਵਨ ਪੜ੍ਹਦੇ ਆ, ਭਾਈ ਮੰਝ ਗੁਰੂ ਦੇ ਦਰ ਤੇ ਸੇਵਾ ਕਰਦਾ ਸੀ, ਲੱਕੜਾਂ ਢੋ ਕੇ ਲੰਗਰ ਜੋ ਰੋਟੀ ਖਾਂਦਾ ਸੀ, ਜੇ ਗੁਰੂ ਨੇ ਮਨਾ ਕਰ ਦਿੱਤਾ ਤਾਂ ਉਹਨੇ ਸਤਿਗੁਰ ਦਾ ਰਾਹ ਨਹੀਂ ਛੱਡਿਆ। ਇਹ ਨਹੀਂ ਆਖਿਆ ਸੱਚੇ ਪਾਤਸ਼ਾਹ ਸੇਵਾ ਕਰਾਂ ਮੈਂ ਲੰਗਰ ਚ ਤੇ ਰੋਟੀ ਖਾਵਾਂ ਕਿਤੇ ਬਾਹਰ ਜਾ ਕੇ, ਕਿਵੇਂ ਹੋ ਸਕਦਾ, ਮੈਂ ਤੇ ਤੇਰਾ ਦਰ ਹੀ ਛੱਡਿਆ। ਨਹੀਂ ਗੁਰਮੁਖ ਪਿਆਰਿਓ, ਸਤਿਗੁਰ ਦਾ ਭਾਣਾ, ਸਤਿਗੁਰ ਦਾ ਹੁਕਮ ਸਮਝ ਕੇ ਗੁਰੂ ਦਾ ਦੁਆਰਾ ਨਹੀਂ ਛੱਡਿਆ, ਗੁਰੂ ਦੇ ਦਰ ਦੀ ਸੇਵਾ ਕੀਤੀ, ਗੁਰੂ ਦੇ ਰਾਹ ਤੇ ਚੱਲਦੇ ਆ। ਬੰਦ ਬੰਦ ਕੱਟਣ ਦਾ ਹੁਕਮ ਹੋਇਆ, ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਲਿਆ, ਪਰ ਗੁਰੂ ਦਾ ਰਾਹ ਨਹੀਂ ਛੱਡਿਆ, ਗੁਰਸਿੱਖੀ ਦੇ ਰਾਹ ਤੇ ਸਤਿਗੁਰ ਦੇ ਗੁਰਮਤ ਦੇ ਮਾਰਗ ਤੇ ਚੱਲਣਾ ਕੀਤਾ। ਖੋਪੜਾ ਭਾਈ ਤਾਰੂ ਸਿੰਘ ਦਾ ਰਾਹ ਦਿੱਤਾ, ਪਰ ਸਿੱਖੀ ਦਾ ਮਾਰਗ ਨਹੀਂ ਛੱਡਿਆ। ਗੁਰਮੁਖ ਪਿਆਰਿਓ, ਦੁੱਖ ਹੋਵੇ ਸੁੱਖ ਹੋਵੇ, ਸਤਿਗੁਰ ਦੇ ਰਾਹ ਤੇ ਚੱਲਦਿਆਂ ਜੋ ਵੀ ਆ ਰਿਹਾ, ਸਤਿਗੁਰ ਦੀ ਮੌਜ, ਸਤਿਗੁਰ ਦਾ ਹੁਕਮ ਹੈ, ਇਹਦੇ ਵਿੱਚ ਹੀ ਭਲਾ। ਪਰ ਜੇ ਸੁੱਖ ਦੀ ਆਸ ਕਰਕੇ ਗੁਰੂ ਦਾ ਦਰ ਛੱਡ ਕੇ ਪਖੰਡ ਦੇ ਦਰਵਾਜ਼ੇ ਜਾ ਮੰਨਣੇ ਆ, ਮਾਫ ਕਰੇ, ਉੱਥੇ ਆ ਜਨਮ ਵੀ ਖਰਾਬ ਹੁੰਦਾ ਤੇ ਪਰਲੋਕ ਵੀ ਖਰਾਬ ਹੁੰਦਾ। ਪਰ ਗੁਰੂ ਦੇ ਲੜਦੇ ਲੱਗਿਆ ਗੁਰਮੁਖ ਪਿਆਰੇ, ਲੋਕ ਸੁਖੀਏ ਪਰਲੋਕ ਸਹੇਲੇ, ਆ ਲੋਕ ਵੀ ਸਹੇਲਾ ਹੁੰਦਾ ਤੇ ਪਰਲੋਕ ਵੀ ਸਹੇਲਾ ਹੁੰਦਾ। ਗੁਰੂ ਘਰ ਦੇ ਅੰਦਰ ਇਹ ਪਖੰਡਵਾਦ ਨਾਲੋਂ ਨਾਲ ਦਾਸ ਬੇਨਤੀ ਕਰ ਰਿਹਾ ਸੀ, ਪਰ ਸਤਿਗੁਰ ਨੇ ਸਾਨੂੰ ਸੱਚ ਨਾਲ ਜੋੜਿਆ, ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਨਾਲ ਜੁੜੀਆਂ, ਮਿਹਰਬਾਨ ਤੇ ਪ੍ਰਿਥੀ ਚੰਦ ਦੇ ਨਾਲ ਨਹੀਂ, ਸੱਚ ਦੇ ਨਾਲ ਸੰਗਤਾਂ ਜੁੜੀਆਂ। ਗੁਰੂ ਤੇਗ ਬਹਾਦਰ ਮਹਾਰਾਜ ਦਾ ਸਮਾਂ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ ਸਤਿਗੁਰ ਭੋਰਾ ਸਾਹਿਬ ਵਿੱਚ ਬੈਠੇ ਬੰਦਗੀ ਕਰ ਰਹੇ ਸਨ, ਢਾਈ ਦਹਾਕਿਆਂ ਦਾ ਸਮਾਂ ਬੰਦਗੀ ਕਰਦਿਆਂ ਭੋਰਾ ਸਾਹਿਬ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਦਿੱਲੀ ਦੀ ਧਰਤੀ ਦੇ ਜਦੋਂ ਸਤਿਗੁਰਾਂ ਜੋਤੀ ਜੋ ਸਮਾਉਣਾ ਕੀਤਾ ਤੇ ਸਮਾਉਣ ਤੋਂ ਪਹਿਲਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਬਚਨ ਕੀਤਾ। ਜਦੋਂ ਸੰਗਤਾਂ ਬੇਨਤੀ ਕੀਤੀ ਮਹਾਰਾਜ ਗੁਰੂ ਹਰ ਰਾਏ ਸਾਹਿਬ ਨੇ ਤੁਹਾਡੇ ਨਾਲ ਲਾਇਆ ਸੀ, ਤੁਸੀਂ ਸਿੱਖ ਸੰਗਤਾਂ ਨੂੰ ਕਿਸ ਗੁਰੂ ਦੇ ਲੜ ਲਾ ਰਹੇ ਹੋ, ਤਾਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਬਚਨ ਕੀਤਾ ਸੰਗਤੇ, ਬਾਬਾ ਵਸੇ ਗ੍ਰਾਮ ਬਕਾਲੇ, ਬਣਗੁਰ ਸੰਗਤ ਆਪ ਸੰਭਾਲੇ। ਆਖਿਆ ਬਾਬਾ ਬਕਾਲੇ ਵਸਦਾ, ਇਸ਼ਾਰਾ ਕਰ ਦਿੱਤਾ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ। ਦੁਨਿਆਵੀ ਰਿਸ਼ਤੇਦਾਰੀ ਅਨੁਸਾਰ ਵੀ ਦੇਖਿਆ ਜਾਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਬਾਬੇ ਲੱਗਦੇ ਸਨ, ਦਾਦੇ ਲੱਗ। ਗੁਰਮੁਖ ਪਿਆਰੇ ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬਿਆਂ ਦੇ ਥਾਂ ਲੱਗਦੇ ਸਨ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਬਾਬਾ ਵਸੇ ਗ੍ਰਾਮ ਬਕਾਲੇ, ਬਣਗੁਰ ਸੰਗਤ ਆਪ ਸੰਭਾਲੇ, ਕਿਸੇ ਦਾ ਨਾਂ ਨਹੀਂ ਲਿਆ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ। ਤੇ ਜਦੋਂ ਦੰਬੀਆਂ ਪਖੰਡੀਆਂ ਨੂੰ ਪਤਾ ਲੱਗਿਆ, ਬੇਦੀਆਂ ਨੂੰ, ਸੋਢੀਆਂ ਨੂੰ, ਭੱਲਿਆਂ ਨੂੰ, ਉਹਨਾਂ ਨੇ ਜਾ ਕੇ ਚਤਰਾਈ ਸਿਆਣਪਾਂ ਦੇ ਨਾਲ ਜਿਹੜੇ ਵਿਚਰਦੇ ਸਨ ਉਹਨਾਂ ਨੇ ਗੱਦੀਆਂ ਸਥਾਪਿਤ ਕਰ ਲਈਆਂ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ। 22 ਮੰਜੀਆਂ ਸਥਾਪਿਤ ਹੋ ਗਈਆਂ, ਗੱਦੀਆਂ ਲਾ ਕੇ ਬੈਠ ਗਏ, ਮਸੰਦ ਗੰਢ ਲਏ ਆਪੋ ਆਪਣੇ ਨਾਲ, ਗੁਰੂ ਘਰ ਦੇ ਜਿਹੜੇ ਕਾਰ ਸੇਵਾ ਲੈ ਕੇ ਆਉਂਦੇ ਸੀ ਏਜੰਟ ਛੱਡ ਦਿੱਤੇ ਆਪੋ ਆਪਣੇ ਸੰਗਤਾਂ ਨੂੰ ਗੁੰਮਰਾਹ ਕਰਨ ਵਾਸਤੇ। ਜਿਨ੍ਹਾਂ ਜਿਨ੍ਹਾਂ ਦੇ ਏਜੰਟ ਸਨ, ਮਸੰਦ ਸਨ, ਉਸੇ ਪਾਸੇ ਖਿੱਚਦੇ ਆ ਕਿ ਆਓ ਆਹ ਸੱਚਾ ਗੁਰੂ ਆ, ਆਓ ਆਹ ਸੱਚਾ ਗੁਰੂ ਆ। ਜਿੰਨੇ ਬਾਈ ਮੱਝੀਆਂ ਵਾਲੇ ਬੈਠੇ ਸਨ ਉਸ ਪਾਸੇ ਨੂੰ ਸੰਗਤਾਂ ਨੂੰ ਖਿੱਚੀ ਜਾਂਦੇ, ਪਰ ਸੰਗਤਾਂ ਗੁਮਰਾਹ ਨੇ। ਸੱਚਾ ਗੁਰੂ ਭੂਰਾ ਸਾਹਿਬ ਚ ਬੈਠਾ, ਲੋਕ ਬਾਈ ਮੱਝੀਆਂ ਦੀ ਪੂਜਾ ਕਰੀ ਜਾ ਰਹੇ ਆ, ਸੱਚ ਦਾ ਗਿਆਨ ਨੀ ਹੋ ਰਿਹਾ। ਇਸੇ ਸਮੇਂ ਦੇ ਦੌਰਾਨ ਭਾਈ ਮੱਖਣ ਸਾਹਿਬ ਲਵਾਣਾ, ਜਿਹਦਾ ਬਹੁਤ ਵੱਡਾ ਬਿਜਨਸ ਵਪਾਰ ਸੀ, ਆਮ ਸਿੱਖ ਨਹੀਂ ਸੀ, ਗੁਰਮੁਖ ਪਿਆਰਿਓ ਭਾਈ ਮੱਖਣ ਸਾਹਿਬ, ਜਿੱਥੇ ਉਹਦੀ ਗੁਰੂ ਦੇ ਸ਼ਰਧਾ ਕਮਾਲ ਦੀ ਸੀ, ਉੱਥੇ ਉਹਦਾ ਵਪਾਰ ਵੀ ਬਹੁਤ ਵੱਡਾ ਸੀ। ਉਸ ਸਮੇਂ ਸਮੁੰਦਰੀ ਬੇੜਿਆਂ ਤੇ ਉਹਦਾ ਵਪਾਰ ਚੱਲਦਾ ਸੀ ਭਾਈ ਮੱਖਣ ਸਾਹਿਬ ਦਾ। ਉਹਦਾ ਇੱਕ ਬੇੜਾ ਜਿਹੜਾ ਸੀ ਸਮੁੰਦਰ ਦੇ ਤੂਫਾਨ ਦੀ ਲਪੇਟ ਵਿੱਚ ਆ ਗਿਆ। ਜਦੋਂ ਉਹਨੂੰ ਆਪਣਾ ਬੇੜਾ ਡੁੱਬਦਾ ਦਿਸਿਆ, ਭਾਈ ਮੱਖਣ ਸ਼ਾਹ ਨੇ ਗਲ ਵਿੱਚ ਪੱਲੂ ਪਾ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਘਰ ਨੂੰ ਯਾਦ ਕਰਕੇ ਅਰਦਾਸ ਕੀਤੀ। ਸਾਖੀ ਤੁਸੀਂ ਪੜ੍ਹੀ ਸੁਣੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਖਿਆ, ਹੇ ਸੱਚੇ ਪਾਤਸ਼ਾਹ, ਜੇ ਮੇਰਾ ਬੇੜਾ ਇੱਥੋਂ ਪਾਰ ਨਾ ਲੱਗਿਆ ਮੇਰਾ ਜੀਵਨ ਤਬਾਹ ਹੋ ਜਾਵੇਗਾ, ਬਿਜਨਸ ਤਬਾਹ ਹੋ ਜਾਵੇਗਾ, ਮੇਰਾ ਵਪਾਰ ਤਬਾਹ ਹੋ ਜਾਵੇਗਾ। ਸੱਚੇ ਪਾਤਸ਼ਾਹ, ਮੇਰਾ ਬੇੜਾ ਡੁੱਬਦਾ ਜਹਾਜ਼ ਮੇਰਾ ਬੰਨੇ ਲਾਓ, ਮੈਂ ਆਪ ਜੀ ਦੇ ਚਰਨਾਂ ਚ 500 ਮੋਹਰਾਂ ਗੁਰੂ ਘਰ ਵਿੱਚ ਸੋਨੇ ਦੀਆਂ ਭੇਟਾ ਕਰਾਂਗਾ। ਇਹ ਮੇਰੀ ਸ਼ਰਧਾ ਹੈ, ਇਹ ਮੇਰੀ ਭਾਵਨਾ ਹੈ, ਕੋਈ ਰਿਸ਼ਵਤ ਨਹੀਂ। ਸੱਚੇ ਪਾਤਸ਼ਾਹ ਮਹਾਰਾਜ, ਇਹ ਮੇਰੀ ਸ਼ਰਧਾ, ਆਪ ਕਿਰਪਾ ਕਰੋ। ਸੱਚੇ ਦਿਲ ਦੇ ਨਾਲ ਸ਼ਰਧਾ ਦੇ ਨਾਲ ਅੰਦਰੋਂ ਜੁੜ ਕੇ ਅਰਦਾਸ ਕੀਤੀ ਭਾਈ ਮੱਖਣ ਸਾਹ ਨੇ। ਤੇ ਗੁਰਬਾਣੀ ਕਹਿੰਦੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਪਹੁੰਚੀ ਸਿੱਖ ਦੀ। ਇਤਿਹਾਸ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਭਾਈ ਮੱਖਣ ਸਾਹ ਦੇ ਡੁੱਬਦੇ ਉਸ ਬੇੜੇ ਨੂੰ, ਸਮੁੰਦਰੀ ਬੇੜੇ ਨੂੰ, ਜਹਾਜ਼ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੋਢਾ ਲਾ ਕੇ ਪਾਰ ਕਰ ਦਿੱਤਾ। ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ, ਮੇਰਾ ਡੁੱਬਦਾ ਜਹਾਜ਼ ਬੰਨੇ ਲਾਓ, ਤੁਮ ਡੁੱਬਦੇ ਪੱਥਰ ਤਾਰੇ, ਤੁਸੀਂ ਡੁੱਬਦੇ ਪੱਥਰਾਂ ਨੂੰ ਤਾਰਦੇ ਹੋ, ਮੇਰਾ ਡੁੱਬਦਾ ਬੇੜਾ ਬੰਨੇ ਲਾ ਦਿਓ। ਅਰਦਾਸ ਅੰਦਰੋਂ ਜੁੜ ਕੇ ਕੀਤੀ, ਅੰਦਰੋਂ ਜੁੜ ਕੇ ਕੀਤੀ। ਅਰਦਾਸ ਗੁਰੂ ਦੇ ਚਰਨਾਂ ਚ ਪ੍ਰਵਾਨ ਹੁੰਦੀ ਹੈ, ਅਰਦਾਸਾਂ ਆਪਾਂ ਵੀ ਕਰਦੇ ਹਾਂ, ਉਹ ਪ੍ਰਵਾਨ ਹੋ ਜਾਂਦੀਆਂ ਜਿਹੜੀਆਂ ਅੰਦਰੋਂ ਜੁੜ ਕੇ ਕਰਦੇ ਹਾਂ। ਮਾਫ਼ ਕਰਿਓ, ਜਿਹੜੀ ਅੰਦਰੋਂ ਜੁੜ ਕੇ ਅਰਦਾਸ ਨਹੀਂ ਹੁੰਦੀ, ਬਥੇਰੀਆਂ ਅਰਦਾਸਾਂ ਕਰਦੇ ਉਹ ਪ੍ਰਵਾਨ ਨਹੀਂ ਹੁੰਦੀਆਂ, ਕਿਉਂਕਿ ਅੰਦਰੋਂ ਜੁੜ ਕੇ ਨਹੀਂ ਕਰਦੇ। ਜਦੋਂ ਗੁਰੂ ਦੀ ਮਿਤ ਮਰਜ਼ਾਦਾ ਅਨੁਸਾਰ ਅੰਦਰੋਂ ਜੁੜ ਕੇ ਅਰਦਾਸ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਪ੍ਰਵਾਨ ਹੁੰਦੀ ਹੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਪਹੁੰਚੀ ਅਰਦਾਸ, ਤੇ ਸਤਿਗੁਰ ਨੇ ਡੁੱਬਦਾ ਜਹਾਜ਼ ਲਾਇਆ ਬੰਨੇ। ਕਿਸੇ ਵਿਦਵਾਨ ਨੇ ਲਿਖਿਆ, ਹੋਤੀ ਹੈ ਮਨਜੂਰ ਦੁਆ ਜੋ ਦਿਲ ਸੇ ਹੋਤੀ ਹੈ, ਪਰ ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਸੇ ਹੋਤੀ ਹੈ। ਅਰਦਾਸ ਦੁਆ ਫਰਿਆਦ ਮਨਜੂਰ ਹੁੰਦੀ ਹੈ ਅੱਲਾ ਵਾਹਿਗੁਰੂ ਭਗਵਾਨ ਦੇ ਦਰ ਤੇ, ਪਰ ਜਿਹੜੀ ਅੰਦਰੋਂ ਜੁੜ ਕੇ ਹੁੰਦੀ ਹੈ, ਵਿਦਵਾਨ ਲਿਖਦਾ ਮੁਸ਼ਕਲ ਤਾਂ ਇਹੀ ਹੈ ਵੀ ਅੰਦਰੋਂ ਜੁੜ ਕੇ ਅਰਦਾਸ ਕਰਨੀ ਬੜੀ ਮੁਸ਼ਕਲ, ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਸੇ ਹੋਤੀ ਹੈ, ਧੋਰੇ ਅੰਦਰੋਂ ਜੁੜ ਕੇ ਅਰਦਾਸ ਕਰਨੀ ਸੌਖੀ ਬਾਤ ਨਹੀਂ ਹੈ। ਗੁਰੂ ਦੀ ਬਖਸ਼ਿਸ਼ ਹੋਵੇ ਧੋਰੇ ਅੰਦਰੋਂ ਜੁੜ ਕੇ ਅਰਦਾਸ ਹੁੰਦੀ ਹੈ। ਭਾਈ ਮੱਖਣ ਸਾਹਿਬ ਲਵਾਣੇ ਦਾ ਇਤਿਹਾਸ ਗੁਰਮੁਖ ਪਿਆਰਿਓ ਪੜ੍ਹੀਏ, ਵਿਸਥਾਰ ਵਿੱਚ ਜਾਈਏ, ਬੜਾ ਲੰਬਾ ਸਮਾਂ ਚਾਹੀਦਾ, ਪਰ ਸੰਖੇਪ ਜੀ ਵਿਚਾਰ, ਡੁੱਬਦਾ ਜਹਾਜ਼ ਜਦੋਂ ਬੰਨੇ ਲੱਗਿਆ, ਆਪਾਂ ਇਸ ਵਿਚਾਰ ਨੂੰ ਸਮਝਣਾ, ਸਤਿਗੁਰ ਨੇ ਜੋੜਿਆ ਕਿੱਥੇ, ਅਸੀਂ ਜੁੜ ਕਿੱਥੇ ਰਹੇ ਹਾਂ, ਔਰ ਜਿਹੜੀ ਸਾਡੇ ਸਾਹਮਣੇ ਵੱਡੀ ਚੁਣੌਤੀ, ਇਸ ਨੂੰ ਅਸੀਂ ਪਛਾਣਨਾ ਕਿਵੇਂ ਆ। ਦੇਹ ਧਾਰੀ ਗੁਰੂ ਡੰਮ ਗੁਰੂ ਕਾਲ ਵੇਲੇ ਤੋਂ ਚੱਲਦਾ ਆਇਆ, ਪਰ ਪਖੰਡ ਦਾ ਪਰਦਾ ਫਾਸ਼ ਹੁੰਦਾ ਆਇਆ। ਸੰਗਤਾਂ ਝੂਠ ਨੂੰ ਛੱਡ ਕੇ ਸੱਚ ਨਾਲ ਜੁੜਦੀਆਂ ਆਈਆਂ ਨੇ, ਤੇ ਝੂਠ ਨੂੰ ਛੱਡ ਕੇ ਸੱਚ ਨਾਲ ਜੁੜਨਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜੋ ਮਾਰਗ ਦਿੱਤਾ, ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭਾਈ ਮੱਖਣ ਸਾਹਿਬ ਆਪਣੀਆਂ 500 ਮੋਹਰਾਂ ਦੀ ਭੇਟਾ ਲੈ ਕੇ ਗੁਰੂ ਦੇ ਦੁਆਰੇ ਵੱਲ ਨੂੰ ਚੱਲ ਪਿਆ। ਉਹਨੂੰ ਆਪਣੀ ਕੀਤੀ ਹੋਈ ਅਰਦਾਸ ਯਾਦ ਆ, ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਜੋ ਭੇਟਾ ਸੁੱਕੀ ਸੀ। ਮਾਫ਼ ਕਰਿਓ, ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਦੁੱਖ ਵੇਲੇ ਦੇ ਅਰਦਾਸ ਕਰਦੇ ਸੁੱਖਣਾ ਸੁੱਖ ਲੈਂਦੇ ਹਾਂ, ਪਰ ਜਦੋਂ ਸੁੱਖੇ ਆ ਜਾਂਦੇ ਆ ਉਸ ਵੇਲੇ ਭੁੱਲ ਜਾਂਦੇ ਆ। ਦੁੱਖ ਵਿੱਚ ਸਾਡੀ ਭਾਵਨਾ ਹੋਰ ਹੁੰਦੀ ਆ, ਸਾਡੀ ਦਸ਼ਾ ਹੋਰ ਹੁੰਦੀ ਆ। ਜਦੋਂ ਸੁੱਖ ਵਿੱਚ ਆ ਜਾਂਦੇ ਸਾਡੀ ਭਾਵਨਾ ਤੇ ਦਸ਼ਾ ਬਦਲ ਜਾਂਦੀ ਆ। ਉਸ ਵੇਲੇ ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾ ਹੀ ਮਨ ਵਿਚਾਰਾ ਵਾਲੀ ਸਾਡੀ ਹਾਲਤ ਹੁੰਦੀ ਆ। ਅਸੀਂ ਦਾਤ ਵਿਚ ਉਲਝ ਜਾਂਦੇ ਆ, ਦਾਤੇ ਨੂੰ ਭੁੱਲ ਜਾਂਦੇ ਆ, ਫੇਰ ਅਸੀਂ ਕਹਿੰਦੇ ਤੇ ਸਾਡੇ ਅਨੁਸਾਰ ਹੀ ਹੋਇਆ, ਅਸੀਂ ਕੀਤਾ ਆਪਣੀ ਸਿਆਣਪਣਾ ਆਪਣੀ ਤਾਕਤ ਨਾਲ ਕਰ ਲਿਆ। ਜਿਵੇਂ ਕੋਈ ਮਨੁੱਖ ਕਹਿੰਦੇ ਖਜੂਰ ਤੇ ਚੜਿਆ ਖਜੂਰਾਂ ਖਾਣ ਵਾਸਤੇ, ਉੱਪਰ ਤੇ ਚੜ ਗਿਆ ਖਜੂਰਾਂ ਖਾਣ ਵਾਸਤੇ, ਪਰ ਜਦੋਂ ਖਜੂਰਾਂ ਖਾ ਕੇ ਵਾਪਸ ਲੱਗਿਆ ਮੁੜਨ ਹੇਠਾਂ ਦੇਖਿਆ ਧਰਤੀ ਬੜੀ ਦੂਰ ਦਿਸੀ, ਘਬਰਾ ਗਿਆ ਡਿੱਗਾਂਗਾ ਹੇਠਾਂ, ਕੋਈ ਅੰਗ ਪ੍ਰਤੰਗ ਟੁੱਟੇਗਾ, ਹੋ ਸਕਦਾ ਜਾਨ ਵੀ ਜਾਂਦੀ ਰਹੇ। ਕਹਿੰਦਾ ਭਗਵਾਨ ਤੇਰੇ ਨਾਂ ਤੇ ਮੈਂ ਜੋਤ ਵਿੱਚ ਇੱਕ ਰੁਪਏ ਦਾ ਤੇਲ ਪਾਵਾਂਗਾ, ਮੈਨੂੰ ਸਹੀ ਸਲਾਮਤ ਧਰਤੀ ਤੇ ਹੇਠਾਂ ਉਤਾਰ ਦੇ। ਜਿਸ ਵੇਲੇ ਭਾਈ ਗੁਰਮੁਖ ਪਿਆਰੇ ਉਸ ਮਨੁੱਖ ਨੇ ਇਸ ਤਰ੍ਹਾਂ ਭਗਵਾਨ ਅੱਗੇ ਅਰਦਾਸ ਕੀਤੀ, ਥੋੜਾ ਦਿਲ ਨੂੰ ਧਰਵਾਸ ਆਈ, ਸੁਖੀ ਹੋਈ ਸੁਖਣਾ ਦਾ ਥੋੜਾ ਮਨ ਚ ਧਰਵਾਸਾ ਮਿਲਿਆ, ਥੋੜਾ ਹੇਠਾਂ ਉਤਰਿਆ ਤੇ ਵਿਚਾਲੇ ਆ ਗਿਆ, ਹੇਠਾਂ ਦੇਖਿਆ ਧਰਤੀ ਨੇੜੇ ਦੇਸੀ, ਖਿਆਲ ਆਇਆ ਕਹਿੰਦਾ ਰੁਪਈਆ ਤੇ ਬਹੁਤ ਜ਼ਿਆਦਾ। ਕਹਿੰਦਾ ਭਗਵਾਨ ਚੱਲ ਏਦਾਂ ਸਹੀ, ਰੁਪਈਆ ਤੇ ਬਹੁਤ ਜ਼ਿਆਦਾ, ਮੈਂ 50 ਕੁ ਪੈਸਿਆਂ ਦਾ ਤੇਲ ਜ਼ਰੂਰ ਜਗ ਦੀ ਜੋਤ ਚ ਪਾ ਦਿਆਂਗਾ। ਗੁਰਮੁਖ ਪਿਆਰੇ ਭਾਵਨਾ ਬਦਲ ਗਈ, ਧਰਤੀ ਨੇੜੇ ਦਿਸੀ ਹੈ, ਹੋਰ ਹੇਠਾਂ ਆਇਆ ਧਰਤੀ ਹੋਰ ਨੇੜੇ ਦਿਸੀ। ਕਹਿੰਦਾ 50 ਪੈਸੇ ਵੀ ਜ਼ਿਆਦਾ, 25 ਕੁ ਪੈਸਿਆਂ ਦਾ ਤੇ ਭਗਵਾਨ ਮੈਂ ਤੇਲ ਪਾ ਦਿਆਂਗਾ ਜੋਤ ਵਿੱਚ। ਜਿਸ ਵੇਲੇ ਗੁਰਮੁਖ ਪਿਆਰੇ ਹੇਠਾਂ ਆਇਆ, ਛਾਲ ਮਾਰੀ ਧਰਤੀ ਤੇ ਡਿੱਗਿਆ, ਹੱਥ ਪੈਰ ਝਾੜ ਕੇ ਕੱਪੜੇ ਝਾੜ ਕੇ ਕਹਿੰਦਾ ਭਗਵਾਨ 25 ਪੈਸਿਆਂ ਦਾ ਵੀ ਕਾਹਦਾ, ਤੂੰ ਕੀ ਕੀਤਾ, ਆਪੇ ਚੜਿਆ ਸੀ ਖਜੂਰ ਤੇ ਆਪੇ ਉਤਰਿਆ, ਤੂੰ ਕੀ ਕੀਤਾ। ਰੱਜ ਕੇ ਆਖੋ ਸਤਨਾਮ, ਇੱਕ ਵਾਰ ਸਾਰੀ ਸੰਗਤ ਰੱਜ ਕੇ ਆਖੋ ਸਤਨਾਮ। ਭਾਵਨਾ ਬਦਲ ਜਾਂਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤ ਵਿੱਚ ਉਲਝ ਜਾਂਦੇ, ਦਾਤਾ ਭੁੱਲ ਜਾਂਦਾ, ਪਰ ਭਾਗਾਂ ਵਾਲੇ ਨੇ ਜਿਹੜੇ ਦਾਤੇ ਨੂੰ ਯਾਦ ਰੱਖਦੇ ਆ। ਸੁਖਣਾ ਸੁਖ ਦੇ ਸੱਚੇ ਪਾਤਸ਼ਾਹ ਘਰ ਚ ਪੁੱਤਰ ਹੋਵੇ, ਪਰ ਜਦੋਂ ਪੁੱਤਰ ਹੋ ਜਾਂਦਾ ਜਿੰਨਾ ਚਿਰ ਨਹੀਂ ਉਨਾ ਚਿਰ ਤੇ ਦੁਆਰੇ ਨਾਲ ਜੁੜੇ ਰਹਿੰਦੇ, ਨੱਕ ਰਗੜਦੇ ਆ ਕੇ, ਪਰ ਜਿੱਦਣ ਪੁੱਤਰ ਹੋ ਜਾਂਦਾ ਉਦਣ ਗੁਰਦੁਆਰਾ ਭੁੱਲ ਜਾਂਦਾ, ਗੁਰੂ ਗ੍ਰੰਥ ਸਾਹਿਬ ਭੁੱਲ ਜਾਂਦਾ, ਉਸ ਦਿਨ ਪੁੱਤਰ ਦੇ ਜਨਮ ਦੀ ਖੁਸ਼ੀ ਹਾਲ ਬੁੱਕ ਹੋ ਜਾਂਦੇ ਆ। ਪਾਰਟੀਆਂ ਹੁੰਦੀਆਂ, ਮੁਰਗੇ ਵੱਢ ਹੁੰਦੇ ਆ, ਬੱਕਰੇ ਵੱਢ ਹੁੰਦੇ ਆ, ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ ਜਾਂਦੇ ਆ, ਤੇ ਫਿਰ ਸ਼ਰਾਬ ਦੀਆਂ ਬੋਤਲਾਂ ਚ ਮਸਤ ਹੋਇਆ ਰੱਬ ਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ ਆਮ ਮਨੁੱਖ ਦੀ ਇਹ ਕਹਾਣੀ ਆ। ਦੁੱਖਾਂ ਵਿੱਚ ਯਾਦ ਆ, ਸੁੱਖ ਵੇਲੇ ਭੁੱਲ ਗਿਆ, ਰੱਬ ਨਾ ਕਰੇ ਕੋਈ ਕਾਰਜ ਅੜਿਆ ਹੋਵੇ, ਫਰਿਆਦਾਂ ਕਰਦੇ ਆ, ਪਰ ਜਦੋਂ ਕਾਰਜ ਸਿੱਧ ਹੋਵੇ ਉਦੋਂ ਰੱਬ ਨੂੰ ਵੀ ਗੁਰਮੁਖ ਪਿਆਰੇ ਬੈਠ ਦਿਖਾ ਦਿੰਦੇ, ਤੂੰ ਕੌਣ ਤੇ ਮੈਂ ਕੌਣ। ਕਦੇ ਨਾਭੇ ਜਾਣ ਦਾ ਸਮਾਂ ਮਿਲੇ ਨਾ ਪਟਿਆਲੇ ਚ, ਜਿਵੇਂ ਪਟਿਆਲਾ ਰਿਆਸਤ ਮੈਂ ਨਾਭਾ ਰਿਆਸਤ, ਅੱਜ ਕੱਲ ਪਟਿਆਲੇ ਚ ਪੈਂਦਾ ਕਸਬਾ ਨਾਭਾ, ਹੋ ਸਕਦਾ ਤੁਹਾਡੇ ਚੋ ਸਾਧ ਸੰਗਤ ਚੋ ਕੋਈ ਨਾਭੇ ਇਲਾਕੇ ਦਾ ਹੋਵੇ, ਉੱਥੇ ਕਦੇ ਜਾਓ ਤੇ ਉੱਥੇ ਗੁਰਦੁਆਰਾ ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਕਹਿੰਦੇ ਆ, ਬਾਬਾ ਅਜਾਪਾਲ ਸਿੰਘ ਦਾ ਗੁਰਦੁਆਰਾ, ਬੜੀਆਂ ਸੰਗਤਾਂ ਜਾਂਦੀਆਂ ਉੱਥੇ ਦਰਸ਼ਨ ਕਰਨ, ਤੇ ਮਨੌਤ ਹੈ ਸੰਗਤਾਂ ਦੀ ਕਿ ਜੇਕਰ ਉੱਥੇ ਸੁਖਣਾ ਸੁੱਖੇ ਅਰਦਾਸ ਕੀਤੀ ਜਾਵੇ, ਘਰ ਵਿੱਚ ਪੁੱਤਰ ਹੋ ਜਾਂਦਾ ਜਿਨ੍ਹਾਂ ਦੇ ਧੀਆਂ ਹੀ ਆ ਪੁੱਤਰ ਨਹੀਂ ਆ, ਉਹ ਬਾਬੇ ਅਜਾਪਾਲ ਸਿੰਘ ਦੇ ਗੁਰਦੁਆਰੇ ਜਾ ਕੇ ਅਰਦਾਸ ਕਰੇ, ਉਹਦੀ ਅਰਦਾਸ ਪੂਰੀ ਹੋ ਜਾਂਦੀ ਹੈ, ਸੰਗਤਾਂ ਦੀ ਮਨੌਤ ਆ। ਸੰਗਤਾਂ ਜਾ ਕੇ ਸੁਖਣਾ ਸੁੱਖ ਦੀਆਂ, ਬਾਬਾ ਕਿਰਪਾ ਕਰ ਮੇਰੇ ਘਰ ਘੋੜੇ ਵਰਗਾ ਪੁੱਤਰ ਹੋ ਜਾਵੇ, ਮੈਂ ਤੇਰੇ ਦਰ ਤੇ ਘੋੜਾ ਚੜਾਵਾਂ। ਇਹ ਅਰਦਾਸ ਮਨੌਤ ਸੰਗਤਾਂ ਦੀ, ਘੋੜੇ ਵਰਗਾ ਪੁੱਤਰ ਹੋ ਜਾਵੇ, ਮੈਂ ਘੋੜਾ ਤੇਰੇ ਦਰ ਤੇ ਚੜਾਵਾਂ। ਪਹਿਲੇ ਸਮੇਂ ਦੇ ਅੰਦਰ ਅਰਦਾਸਾਂ ਪੂਰੀਆਂ ਹੋਈਆਂ, ਸੰਗਤਾਂ ਘੋੜੇ ਚੜਾਉਂਦੀਆਂ ਰਹੀਆਂ, ਜਿਨ੍ਹਾਂ ਸੰਗਤਾਂ ਦੀ ਅਰਦਾਸ ਪੂਰੀ ਹੋਈ। ਹੁਣ ਜਦੋਂ ਗੁਰਮੁਖ ਪਿਆਰੇ ਤੁਸੀਂ ਕਦੇ ਜਾ ਕੇ ਦਰਸ਼ਨ ਕਰਿਓ, ਅਸੀਂ ਗਏ ਉੱਥੇ ਗੁਰਮੁਖ ਪਿਆਰੇ, ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਨਿਗਾਹ ਮਾਰੀ ਚਾਰ ਸਫੇਰੇ, ਜਿੰਨੀਆਂ ਕੰਧਾਂ ਸੀ, ਜਿੰਨੇ ਥੜੇ ਸਨ, ਜਿੰਨੀਆਂ ਨੁਕਰਾਂ ਸੀ, ਕੰਧਾਂ ਦੇ ਨਾਲ ਨਾਲ ਮਿੱਟੀ ਦੇ ਘੋੜੇ ਖਿਡੌਣੇ, ਪਲਾਸਟਿਕ ਦੇ ਘੋੜੇ ਖਿਡੌਣੇ, ਕੰਧਾਂ ਭਰੀਆਂ ਹੋਈਆਂ, ਨੁਕਰਾਂ ਭਰੀਆਂ ਪਈਆਂ, ਥੜੇ ਭਰੇ ਪਏ, ਵੇਖ ਕੇ ਹੈਰਾਨੀ ਹੋਈ। ਸੇਵਾਦਾਰ ਨੂੰ ਪੁੱਛਿਆ ਜਿਹੜਾ ਗੁਰੂ ਘਰ ਦਾ ਗ੍ਰੰਥੀ ਸਿੰਘ, ਅਸੀਂ ਕਿਹਾ ਗੁਰਮੁਖਾ ਕੀ ਗੱਲ, ਇੰਨੇ ਘੋੜੇ ਕਦੇ ਖਿਡੌਣੇ ਕਿਸੇ ਗੁਰਦੁਆਰੇ ਚ ਨਹੀਂ ਦੇਖੇ, ਇੱਥੇ ਕੰਧਾਂ ਭਰੀਆਂ ਪਈਆਂ ਨੇ, ਥੜੇ ਭਰੇ ਪਏ ਆ, ਨੁਕਰਾਂ ਭਰੀਆਂ ਪਈਆਂ ਨੇ, ਫਰਸ਼ ਵਿਹੜਾ ਭਰਿਆ ਪਿਆ, ਮਿੱਟੀ ਤੇ ਪਲਾਸਟਿਕ ਦੇ ਖਿਡੌਣਿਆਂ ਦੇ ਨਾਲ ਕਹਾਣੀ ਕੀ ਆ। ਉਹ ਗੁਰਮੁਖ ਹੱਸ ਪਿਆ, ਹੱਸ ਕੇ ਕਹਿੰਦਾ ਬਾਬਾ ਜੀ ਉਹਨੇ ਸਾਰੀ ਕਹਾਣੀ ਦੱਸੀ, ਕਹਿੰਦਾ ਬਾਬਾ ਜੀ ਇੱਥੇ ਸੰਗਤਾਂ ਦੀ ਮਨੌਤ ਆ, ਜਿਹਦੇ ਪੁੱਤਰ ਨਾ ਹੋਵੇ ਉਹ ਘੋੜਾ ਸੁੱਖ ਦਾ ਕਿ ਸੱਚੇ ਪਾਤਸ਼ਾਹ ਘੋੜੇ ਵਰਗਾ ਪੁੱਤ ਬਖਸ਼ ਦੇ ਘੋੜਾ ਚੜਾਓ। ਪਹਿਲੇ ਸਮੇਂ ਦੇ ਅੰਦਰ ਤੇ ਲੋਕ ਘੋੜੇ ਚੜਾਉਂਦੇ ਰਹੇ, ਹੁਣ ਘੋੜੇ ਹੋ ਗਏ ਮਹਿੰਗੇ, 40-50 ਹਜ਼ਾਰ ਤੋਂ ਘੱਟ ਘੋੜਾ ਨਹੀਂ ਹੈ, 1 ਲੱਖ ਦਾ ਘੋੜਾ, 2 ਲੱਖ ਦਾ, 5 ਲੱਖ ਦਾ ਘੋੜਾ। ਕਹਿੰਦੇ ਸੁੱਖਣਾ ਤੇ ਸੁੱਖ ਲੈਂਦੇ ਆ ਬਾਬਾ, ਘੋੜੇ ਵਰਗਾ ਪੁੱਤ ਹੋਵੇ ਘੋੜਾ ਚੜਾਓ, ਪਰ ਇਹ ਥੋੜੀ ਸੁੱਖ ਦੇ ਆ ਵੀ ਚੱਲਦਾ ਫਿਰਦਾ ਚੜਾਓ ਕੇ ਜਾਂ ਮਿੱਠੀ ਦਾ ਖਡਾਉਣਾ ਕਿ ਪਲਾਸਟਿਕ ਦਾ ਖਡਾਉਣਾ। ਬਾਬੇ ਨਾਲ ਹੀ ਠੱਗੀਆਂ, ਮਹਾਰਾਜ ਨਾਲ ਹੀ ਠੱਗੀਆਂ। ਕਹਿੰਦੇ ਸੁੱਖਣ ਵੇਲੇ ਤਾਂ ਕਹਿੰਦੇ ਬਾਬਾ ਘੋੜੇ ਵਰਗਾ ਪੁੱਤ ਬਖਸ਼ ਦੇ ਘੋੜਾ ਚੜਾਓ, ਤੇ ਜਦੋਂ ਪੋਤ ਹੋ ਜਾਂਦਾ ਉਦੋਂ 10 ਰੁਪਈਆਂ ਦਾ ਮਿੱਟੀ ਦਾ ਘੋੜਾ ਲੈ ਕੇ ਚੜਾ ਜਾਂਦੇ ਆ ਵੀ ਚੱਲ ਬਾਬਾ ਘੋੜਾ ਹੀ ਸੁੱਖਿਆ ਸੀ। ਇਹ ਥੋੜੀ ਸੁੱਖਿਆ ਵੀ ਸਵਾਰੀ ਕਰਨ ਵਾਲਾ ਚੜਾਓ ਕਦੇ ਜਾਓ ਨਾ ਬੇ ਸਹਿਰ ਗੁਰਦੁਆਰਾ ਘੋੜਿਆਂ ਵਾਲਾ, ਬਾਬਾ ਜਾਪਾਲ ਸਿੰਘ ਦਾ ਗੁਰਦੁਆਰਾ ਬਹੁਤ ਗੁਰਮੁਖ ਪਿਆਰਿਓ ਇਲਾਕੇ ਚ ਮਾਨਤਾ ਉਸ ਗੁਰੂ ਘਰ ਦੀ। ਪਹਿਲਾਂ ਤਾਂ ਘੋੜੇ ਅਸਲੀ ਚੜਦੇ ਰਹੇ, ਹੁਣ ਪਲਾਸਟਿਕ ਦੇ ਮਿੱਟੀ ਦੇ ਚੜਦੇ ਆ। ਸਾਡੀ ਦਸ਼ਾ ਪਹਿਲਾਂ ਹੋਰ ਹੁੰਦੀ ਆ ਸੁੱਖਣਾ ਵੇਲੇ ਦੁੱਖ ਵਿੱਚ, ਪਰ ਜਦੋਂ ਸੁੱਖ ਆ ਜਾਂਦੇ ਸਾਡੀ ਭਾਵਨਾ ਬਦਲ ਜਾਂਦੀ ਆ। ਦੁੱਖ ਵਿੱਚ ਤੇ ਮਾਫ ਕਰਨਾ ਗੁਰਮੁਖ ਪਿਆਰੇ ਅਸੀਂ ਕਿੱਥੇ ਕਿੱਥੇ ਨਹੀਂ ਜਾਂਦੇ, ਪਰ ਜਦੋਂ ਸੁੱਖ ਆ ਜਾਂਦੇ ਅਸੀਂ ਸਮਝਦੇ ਸਾਇਦ ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਜਾਂ ਆਪਣੀ ਤਾਕਤ ਦੇ ਨਾਲ ਅਸੀਂ ਇਹ ਚੀਜ਼ਾਂ ਪਾ ਲਈਆਂ ਨੇ। ਪਰ ਮਾਫ ਕਰੇ ਭਾਈ ਮੱਖਣ ਸ਼ਾਹ, ਉਹਦੇ ਮਨ ਚ ਸ਼ਰਧਾ ਉਸੇ ਤਰ੍ਹਾਂ ਬਰਕਰਾਰ ਹੈ। ਉਹਨੇ ਇਹ ਨਹੀਂ ਸੋਚਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਤੋਂ ਮੈਂ 500 ਮੋਹਰਾਂ ਸੁੱਕੀਆਂ ਸੀ, ਮਹਾਰਾਜ ਕਿਹੜੇ ਦੇਖਦੇ ਸੀ, 500 ਸੋਨਾ ਦੀਆਂ ਮੋਹਰਾਂ ਲੈ ਕੇ ਤੁਰ ਪਿਆ, ਆਇਆ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਹੈਰਾਨੀ ਦੀ ਹੱਦ ਨਾ ਰਹੀ। ਸੁੱਖਣਾ ਤੇ ਇੱਕ ਗੁਰੂ ਦੇ ਅੱਗੇ ਸੁੱਕੀ, ਇੱਥੇ ਤੇ 22 ਮੰਜੀਆਂ ਲੱਗੀਆਂ ਪਈਆਂ, ਸਾਰਿਆਂ ਦੇ ਮਸੰਦ, ਸਾਰਿਆਂ ਦੇ ਏਜੰਟ ਆਪਣੇ ਆਪ ਵੱਲ ਨੂੰ ਖਿੱਚਦੇ ਆ। ਕੋਈ ਕਹਿੰਦਾ ਇੱਧਰ ਆ ਧੀਰ ਮਨ ਸੱਚਾ ਗੁਰੂ ਆ, ਦੂਜਾ ਕਹਿੰਦਾ ਇੱਧਰ ਆ ਸੱਚਾ ਗੁਰੂ ਆ, ਤੀਜਾ ਕਹਿੰਦਾ ਇੱਧਰ ਆ ਸੱਚਾ ਗੁਰੂ ਆ। ਜਿਵੇਂ ਅੱਜ ਪਖੰਡੀ ਗੁਰੂਆਂ ਦੇ ਏਜੰਟ ਸਾਨੂੰ ਖਿੱਚਦੇ ਦੇਸਾਂ ਪਰਦੇਸਾਂ ਚ, ਕੋਈ ਝੂਠੇ ਸੌਦੇ ਵੱਲ ਨੂੰ ਖਿੱਚਦਾ, ਕੋਈ ਪਨਿਹਾਰੇ ਨੂੰ ਖਿੱਚਦਾ, ਕੋਈ ਕਾਨਾ ਢੇਸੀਆਂ ਨੂੰ ਖਿੱਚਦਾ, ਕੋਈ ਨੂਰ ਮਹਿਲ ਨੂੰ ਖਿੱਚਦਾ, ਮਾਫ ਕਰਿਓ ਕੋਈ ਨਰਕ ਧਾਰੀਆਂ ਨੂੰ ਖਿੱਚਦਾ, ਤੇ ਕੋਈ ਰਾਹ ਰਾਹ ਦੇ ਸਵਾਮੀਆਂ ਨੂੰ ਖਿੱਚਦਾ। ਆਪੋ ਆਪਣੇ ਵੱਲ ਉਹਨਾਂ ਦੇ ਏਜੰਟ ਛੱਡੇ ਹੋਏ, ਮਸੰਦ ਛੱਡੇ ਹੋਏ ਆ, ਤਨਖਾਹਦਾਰ ਬੰਦੇ ਉਹ ਖਿੱਚਦੇ ਆ। ਆ ਗੱਲੀ ਪੰਜਾਬ ਦੀ ਧਰਤੀ ਨਹੀਂ, ਆ ਵਿਦੇਸ਼ਾਂ ਦੇ ਅੰਦਰ ਵੀ ਬਹੁਤ ਉਹਨਾਂ ਦੇ ਚੇਲੇ ਜਿਹੜੇ ਵਿਚਰਦੇ, ਆਪੋ ਆਪਣੇ ਡੇਰਿਆਂ ਨੂੰ ਖਿੱਚਦੇ ਆ। ਪੰਜਾਬ ਦੇ ਅੰਦਰ ਇਥੋਂ ਤੱਕ ਏਜੰਟੀ ਕਰਦੇ ਆ, ਜੇ ਕਿਸੇ ਦਿਹਾੜੀਦਾਰ ਮਜ਼ਦੂਰ ਬੰਦੇ ਨੂੰ ਜਾ ਕੇ ਕਹਿਣਗੇ ਚੱਲ ਤੈਨੂੰ ਸਰਸੇ ਡੇਰੇ ਆਪਣੇ ਬਾਬੇ ਤੋਂ ਨਾਮ ਦਵਾ ਲਿਆਵਾਂ, ਤੇ ਅਗਲਾ ਬੰਦਾ ਕਹੇ ਮੈਂ ਤੇ ਮਜ਼ਦੂਰ ਆ, ਦਿਹਾੜੀ ਕਰਕੇ ਰੋਟੀ ਖਾਣੀ, ਜੇ ਦਿਹਾੜੀ ਨਾ ਗਿਆ ਰੋਟੀ ਕਿੱਥੋਂ ਖਾਓ, ਕਹਿੰਦੇ ਸਾਡੇ ਨਾਲ ਚੱਲ ਦਿਹਾੜੀ ਡਬਲ ਦੇਵਾਂਗੇ, ਤੇ ਜੇ ਕਹੇ ਮੇਰੇ ਕੋਲੇ ਤਾਂ ਕਿਰਾਇਆ ਨੀ ਹੈਗਾ, ਕਿਰਾਇਆ ਅਸੀਂ ਖਰਚਾਂਗੇ, ਚੱਲ ਸਾਡੇ ਨਾਲ। ਕਿਉਂ ਇਹ ਤਾਂ ਖਿੱਚਦੇ ਆ ਉਹ, ਕਿਉਂਕਿ ਜਿਹੜਾ ਬੰਦਾ 10 ਬੰਦੇ ਜਾ ਕੇ ਨਾਮ ਦਵਾ ਲਿਆਇਆ ਸਰਸੇ ਡੇਰੇ, ਉਹਨੂੰ ਸੋਨੇ ਦੀ ਛਾਪ ਪੈਂਦੀ ਆ। ਜਿਹੜਾ 20 ਨੂੰ ਨਾਮ ਦਵਾ ਦਿੰਦਾ ਉਹ ਪਖੰਡੀਆਂ ਦਾ, ਉਹਨਾਂ ਨੂੰ ਸੋਨੇ ਦੀ ਚੈਨੀ ਪੈਂਦੀ ਆ। ਜਿਹੜਾ 50 ਬੰਦਿਆਂ ਨੂੰ ਉੱਥੇ ਲੈ ਗਿਆ ਉਹਨੂੰ ਸਕੂਟਰ ਮੋਟਰਸਾਈਕਲ ਮਿਲ ਜਾਂਦਾ, ਕਿਉਂਕਿ ਪਖੰਡ ਦਾ ਵਪਾਰ ਆ। ਉਹਦੀ ਆਪ ਦੀ ਲੇਖਣੀ ਤੁਸੀਂ ਪੜ੍ਹੀ ਹੋਵੇਗੀ ਪੇਪਰਾਂ ਚ, ਜਿਹੜੀ ਚਿੱਠੀ ਨਸਰ ਹੋਈ ਸੀ, ਉਹਨੇ ਖੁਦ ਆਖਿਆ ਮੈਨੂੰ 1 ਕਰੋੜ ਰੁਪਏ ਦੀ ਰੋਜ਼ਾਨਾ ਆਮਦਨ ਆ, 1 ਕਰੋੜ ਦੀ। ਇਹ ਤਾਂ ਜਿਹੜੀ ਉਹ ਆਪ ਮੰਨਿਆ, ਜਿਹੜੀ ਗੁਰਮੁਖ ਪਿਆਰੇ ਹੋਰ ਕਾਲੀ ਕਮਾਈ ਆ, ਉਹਦਾ ਅੰਦਾਜ਼ਾ ਕੋਈ ਨਹੀਂ ਆ। ਕਿਉਂਕਿ 5 ਕਰਾਲਾ ਜ਼ਮੀਨ ਚੋਂ ਵਧਿਆ ਡੇਰਾ ਚ 5,000 ਏਕੜ ਚ ਫੈਲ ਗਿਆ, 1,000 ਏਕੜ ਜ਼ਮੀਨ ਸਿੱਖ ਵਿਰੋਧੀ ਏਜੰਸੀਆਂ ਉਹਦੀ ਪਿੱਠ ਤੇ ਖੜ ਗਈਆਂ, ਉਦੋਂ ਗੁਰਮੁਖ ਪਿਆਰੇ ਉਹ ਸਪੋਰਟ ਕਰ ਰਹੀਆਂ ਨੇ, ਔਰ ਉਹਦਾ ਵਪਾਰ ਇੰਨਾ ਜ਼ਿਆਦਾ, ਤੁਸੀਂ ਵਪਾਰ ਗੁਰਮੁਖ ਪਿਆਰੇ ਹੈਰਾਨ ਹੋਵੋਗੇ। ਵਪਾਰ ਵੀ ਇਸ ਤਰ੍ਹਾਂ ਦਾ, 1,000,000,000 ਪੈਰੋਕਾਰ ਬਣਾ ਲਏ, ਪਤਾ ਨਹੀਂ ਕੀ ਬ੍ਰੇਨ ਵਾਸ਼ ਕੀਤਾ, ਕੀ ਉਹਨਾਂ ਦੀ ਮੱਤ ਕੱਢ ਲਈ ਆ। ਮੁਫਤ ਦੇ ਅੰਦਰ ਖੇਤੀ ਮਜ਼ਦੂਰੀ ਕਰਾਉਣੀ ਆ, ਇੱਕ ਬਲਾਕ ਵਾਲੇ ਸੱਦ ਲਏ ਉਹਨਾਂ ਤੋਂ ਜ਼ਮੀਨ ਵਹਾ ਲੈਣੀ ਆ, ਦੂਜਿਆਂ ਨੂੰ ਸੱਦ ਲਿਆ ਉਹਨਾਂ ਤੋਂ ਬਜਾ ਲੈਣੀ ਆ, ਕਹਿਣਾ ਜਲੰਧਰ ਬਲਾਕ ਵਾਲੇ ਸੱਦ ਲਓ ਇਹ ਪਾਣੀ ਲਾ ਜਾਣਗੇ, ਨਕੋਦਰ ਬਲਾਕ ਵਾਲੇ ਸੱਦ ਜਾਓ ਇਹ ਸਪਰੇ ਕਰ ਜਾਣਗੇ, ਲੁਧਿਆਣੇ ਬਲਾਕ ਵਾਲੇ ਸੱਦ ਲਓ ਉਹ ਕਣਕ ਦੀ ਵਾਢੀ ਕਰ ਜਾਣਗੇ। ਇਸ ਤਰੀਕੇ ਦੇ ਨਾਲ ਜਦੋਂ ਫਸਲ ਤਿਆਰ ਹੋ ਜਾਂਦੀ ਆ ਨਾ, ਜਦੋਂ ਬੋਹੜ ਲੱਗ ਜਾਂਦੇ ਫਸਲ ਦੇ, ਫੇਰ ਨੀ ਕਹਿੰਦਾ ਵੀ ਫਲਾਣੇ ਬਲਾਕ ਵਾਲੇ ਸੱਦ ਲਓ ਵੀ ਦੋ ਦੋ ਬੋਰੀਆਂ ਲੈ ਜਾਣ, ਉਹਨਾਂ ਨੇ ਮਿਹਨਤ ਕੀਤੀ ਆ। ਫਿਰ ਜਿੰਨਾ ਚੰਗਾ ਮਾਲ ਹੁੰਦਾ ਉਹ ਐਕਸਪੋਰਟ ਕਰ ਦਿੰਦਾ, ਤੇ ਜਿੰਨਾ ਵਧਿਆ ਬਚਿਆ ਖੁਜਿਆ ਮਾਲ ਹੁੰਦਾ, ਸੈਂਕੜੇ ਟੈਂਕ ਕੈਂਟਰ ਆ ਉਹਦੇ ਕੋਲੇ ਗੁਰਮੁਖ ਪਿਆਰੇ, ਉਹ 407 ਟਾਟਾ ਦੀਆਂ ਗੱਡੀਆਂ ਉਹਨਾਂ ਚ ਮਾਲ ਭਰ ਦਿੰਦਾ, ਪਿੰਡਾਂ ਦੇ ਵਿੱਚ ਭੇਜ ਦਿੰਦਾ, ਜਿਹੜੇ ਪਿੰਡਾਂ ਚ ਉਹਨੇ ਆਪਣੇ ਬੰਦੇ ਫਿੱਟ ਕੀਤੇ ਹੋਏ ਆ। ਜਿਵੇਂ ਆਪਾਂ ਇਲਾਕੇ ਦਾ ਜਥੇਦਾਰ ਕਹਿੰਦੇ ਆ, ਪਿੰਡ ਦਾ ਸਰਪੰਚ ਹੁੰਦਾ, ਨੰਬਰਦਾਰ ਹੁੰਦਾ, ਇਸ ਤਰੀਕੇ ਨਾਲ ਉਹਨੇ ਪਿੰਡ ਪਿੰਡ ਆਪਣੇ ਭੰਗੀ ਦਾਸ ਬਣਾਏ ਹੋਏ ਆ। ਤੇ ਉਹ ਕੀ ਕਰਦੇ ਆ, ਪੈਂਟਰ ਲਿਜਾ ਕੇ ਭੰਗੀ ਦਾਸ ਦੇ ਬਾਰ ਮੂਹਰੇ ਲਾ ਦਿੰਦੇ ਆ, ਤੇ ਇੱਕ ਭੰਗੀ ਦਾਸ ਦਾ ਬੰਦਾ ਪਿੰਡ ਚ ਘੁੰਮ ਜਾਂਦਾ, ਜਿੰਨੇ ਉਸ ਡੇਰੇ ਦੇ ਪੈਰੋਕਾਰ, ਉਹਨਾਂ ਨੂੰ ਜਾ ਕੇ ਕਹਿੰਦਾ ਆਓ ਪ੍ਰੇਮੀਓ, ਡੇਰੇ ਦਾ ਪ੍ਰਸ਼ਾਦ ਆ ਗਿਆ, ਪ੍ਰਸ਼ਾਦ ਲੈ ਜਾਓ। ਉਹ ਸਾਰੇ ਲੋਕ ਕੈਂਟਰ ਕੋਲੇ ਆ ਜਾਂਦੇ, ਪ੍ਰਸ਼ਾਦ ਕੀ ਮਿਲਦਾ, ਇੱਕ ਇੱਕ ਮੂਲੀ ਲਿਫਾਫੇ ਚ ਪਾਈ ਹੁੰਦੀ ਆ, ਇੱਕ ਇੱਕ ਸਲਗਮ ਲਿਫਾਫੇ ਚ ਪਾਇਆ, ਇੱਕ ਇੱਕ ਪਿਆਜ਼ ਲਿਫਾਫੇ ਚ ਪਾਇਆ, ਕਹਿੰਦੇ ਡੇਰੇ ਦਾ ਪ੍ਰਸ਼ਾਦ ਇੱਕ ਇੱਕ ਮੂਲੀ 10-10 ਰੁਪਈਏ, ਇੱਕ ਇੱਕ ਪਿਆਜ਼ 10-10 ਰੁਪਈਏ, ਜਿਹੜੀਆਂ ਮੂਲੀਆਂ 2 ਰੁਪਏ ਕਿਲੋ ਦੁਕਾਨ ਤੋਂ ਮਿਲ ਜਾਂਦੀਆਂ ਨੇ, ਉੱਥੇ ਇੱਕ ਮੂਲੀ 10 ਰੁਪਈਏ ਚ ਵਿਕਦੀ ਆ। ਦੇਖੋ ਬਿਜ਼ਨਸ ਕਿੱਡਾ ਵੱਡਾ, ਵਪਾਰ ਕਿੱਡਾ ਵੱਡਾ ਉਸ ਬੰਦੇ ਦਾ। ਤੇ ਦਾਸ ਬੇਨਤੀ ਕਰੇ, ਬਣਾਈਆਂ ਹੋਈਆਂ ਗੱਲਾਂ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੱਚੇ ਬਚਨ। ਕਦੇ ਆਓ ਪੰਜਾਬ ਦੀ ਧਰਤੀ ਤੇ, ਉਸ ਇਲਾਕੇ ਤੱਕ, ਦਮਦਮਾ ਸਾਹਿਬ ਦਾ ਇਲਾਕਾ, ਬਠਿੰਡਾ ਮਾਨਸਾ ਸੰਗਰੂਰ ਸਰਸੇ ਦਾ ਇਲਾਕਾ, ਕਦੇ ਉਸ ਇਲਾਕੇ ਚ ਵਿਚਰ ਕੇ ਦੇਖੋ। ਤੁਹਾਨੂੰ ਹਾਂ ਆਮ ਸਿੱਖ ਸੰਗਤਾਂ ਦੱਸਣਗੀਆਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਹੋਏ ਆ। 10-10 ਰੁਪਈਏ ਦੀ ਮੂਲੀ ਵੀ ਬਾਬੇ ਦਾ ਪ੍ਰਸ਼ਾਦ, ਡੇਰੇ ਦਾ ਪ੍ਰਸ਼ਾਦ ਖਰੀਦ ਕੇ ਲੈ ਜਾਂਦੇ ਆ। ਕਰੋੜਾਂ ਰੁਪਈਆ ਜਿਸ ਕੋਲੇ ਆਮਦਨ ਆ, ਇਸ ਤਰੀਕੇ ਨਾਲ ਏਜੰਟ ਛੱਡੇ ਹੋਏ ਆ, ਉਹਨਾਂ ਨੂੰ ਪੈਸੇ ਮਿਲਦੇ, ਤੋਹਫੇ ਮਿਲਦੇ ਆ, ਭੋਗਾ ਲੋਕਾਂ ਨੂੰ ਗੁਮਰਾਹ ਕਰਕੇ ਖਿੱਚਦੇ ਆ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਅੱਜ ਸਾਡੇ ਸਮਾਜ ਵਿੱਚ ਉਹਨਾਂ ਪਖੰਡੀਆਂ ਦੇ ਚੇਲੇ ਬੜੇ ਹੋਏ ਆ, ਜਿਹੜੇ ਸਾਨੂੰ ਗੁਰੂ ਗ੍ਰੰਥ ਪੰਥ ਨਾਲੋਂ ਤੋੜ ਕੇ, ਅੰਮ੍ਰਿਤ ਦੀ ਰਹਿਤ ਨਾਲੋਂ, ਅੰਮ੍ਰਿਤ ਦੀ ਸ਼ਕਤੀ ਨਾਲੋਂ ਤੋੜ ਕੇ, ਗੁਰਸਿੱਖੀ ਨਾਲੋਂ ਤੋੜ ਕੇ ਸਾਨੂੰ ਪਖੰਡ ਵਾਲੇ ਪਾਸੇ ਪ੍ਰੇਰਦੇ ਆ ਕਿ ਛੱਡੋ ਗੁਰਦੁਆਰੇ ਕੀ ਆ, ਆਓ ਸਾਡੇ ਬਾਬੇ ਕੋਲ, ਕੰਨ ਵਿੱਚ ਫੂਕ ਮਰਵਾਓ, ਨਾਮ ਲਓ, ਮੰਤਰ ਲਓ, ਕੰਨ ਵਿੱਚ ਫੂਕ ਮਰਵਾਓ ਤੇ ਸਿੱਧੇ ਸੱਚਖੰਡ ਜਾਓ। ਸੱਚਖੰਡ ਉਹਨਾਂ ਨੇ ਐ ਬਣਾ ਲਿਆ ਜਿਵੇਂ 5-7 ਮੀਲਾਂ ਤੇ ਹੀ ਹੁੰਦਾ, ਕੋਈ ਸਾਈਕਲ ਦੀ ਵੀ ਲੋੜ ਨੀ ਪੈਣੀ, ਕਾਰ ਦੀ ਵੀ ਲੋੜ ਨੀ ਪੈਣੀ, ਪੈਦਲ ਹੀ ਪਹੁੰਚ ਜਾਣਾ। ਪਖੰਡਵਾਦ ਰਹੋ ਵਿਚਾਰ ਗੁਰਮੁਖ ਪਿਆਰਿਓ, ਏਜੰਟਾਂ ਤੋਂ ਬਚਣਾ, ਏਜੰਟ ਬੁਰੀ ਚੀਜ਼ ਹੁੰਦੇ ਆ। ਕਈ ਵਾਰੀ ਗੁਰਮੁਖ ਪਿਆਰਿਓ ਟਰੱਕਾਂ ਕਾਰਾਂ ਦੇ ਇੰਡੀਆ ਚ ਵਿਚਰਦੇ ਆ, ਪਿੱਛੇ ਬੜੇ ਕਾਬਲੇ ਗੌਰ ਬਚਨ ਲਿਖੇ ਹੁੰਦੇ ਆ, ਕਈ ਬੜੀਆਂ ਕੰਮ ਦੀਆਂ ਗੱਲਾਂ ਲਿਖੀਆਂ ਹੁੰਦੀਆਂ। ਕਈ ਵਾਰੀ ਲਿਖਿਆ ਹੁੰਦਾ ਚਮਚਿਓ ਸੇ ਸਾਵਧਾਨ, ਏਜੰਟੋ ਸੇ ਸਾਵਧਾਨ, ਚਮਚਾ ਬੜੀ ਭੈੜੀ ਚੀਜ਼ ਹੁੰਦੀ ਆ। ਆ ਦੇਖੋ ਤੁਸੀਂ ਥਾਲੀ, 50 ਕੌਲੀਆਂ ਲਾ ਲਓ, 50 ਤਰ੍ਹਾਂ ਦੀਆਂ ਸਬਜ਼ੀਆਂ ਪਾ ਲਓ, ਰਾਇਤਾ ਪਾ ਲਓ, ਖੀਰ ਪਾ ਲਓ, ਸੇਵੀਆਂ ਪਾ ਲਓ, 50 ਚਮਚਿਆਂ ਦੀ ਲੋੜ ਨਹੀਂ ਆ, 50 ਕੌਲੀਆਂ ਭਰ ਲਓ ਤੁਸੀਂ, ਕੋਈ ਚਮਚਾ 50 ਕੌਲੀਆਂ ਖਾਲੀ ਕਰ ਦਿੰਦਾ। ਰੱਜ ਕੇ ਆਖੋ ਸਦਨਾ, ਚਮਚਾ ਬੜੀ ਖਤਰਨਾਕ ਚੀਜ਼ ਆ। ਪਖੰਡੀ ਗੁਰੂਆਂ ਦੇ ਚਮਚੇ ਜਿਹੜੇ ਏਜੰਟ ਆ ਨਾ, ਇਸ ਤਰ੍ਹਾਂ ਖਾਲੀ ਕਰ ਦਿੰਦੇ ਦਿਮਾਗ। ਇੱਧਰ ਆਓ ਮੱਖਣ ਸ਼ਾਹ ਭਾਈ, ਮੱਖਣ ਸ਼ਾਹ ਨੂੰ ਅੱਜ ਪੈ ਗਏ ਉਹ ਚਮਚੇ। ਉਹ ਇੱਕ ਕਹਿੰਦਾ ਆ ਸੱਚਾ ਬਾਬਾ, ਦੂਜਾ ਕਹਿੰਦਾ ਆ ਸੱਚਾ ਬਾਬਾ, ਆ ਸੱਚਾ ਗੁਰੂ ਆ। ਮੱਖਣ ਸ਼ਾਹ ਹੈਰਾਨ ਹੋ ਗਿਆ, ਮੈਂ ਕਿਹਨੂੰ ਮੰਨਾ ਕਿਹਨੂੰ ਨਾ ਮੰਨਾ। ਅਰਦਾਸ ਕੀਤੀ ਗੁਰੂ ਦੇ ਚਰਨਾਂ ਚ, ਸੱਚੇ ਪਾਤਸ਼ਾਹ ਮੇਰੇ ਕੋਲੇ ਗਿਆਨ ਨਹੀਂ ਆ, ਮੈਂ ਪਰਖ ਸਕਾਂ, ਪਰ ਮਹਾਰਾਜ ਮੈਂ 5-5 ਮੂਹਰਾਂ ਰੱਖਾਂਗਾ ਸਾਰਿਆਂ ਦੇ ਮੂਹਰੇ, ਜਿੱਥੇ ਤੂੰ ਹੋਇਆ ਸੱਚੇ ਪਾਤਸ਼ਾਹ, ਆਪੇ 500 ਆਪਣੀਆਂ ਭੇਟਾਂ ਯਾਦ ਕਰਾ ਦੀ ਮੂਹਰਾਂ, ਮੇਰੇ ਕੋਲੇ ਗਿਆਨ ਨਹੀਂ ਆ। ਰਹੋ ਵਿਚਾਰ 5-5 ਮੋਹਰਾਂ ਰੱਖਦਾ ਜਾਂਦਾ, ਆਸ਼ੀਰਵਾਦਾਂ ਦੀਆਂ ਝੜੀਆਂ ਮੱਖਣ ਸਾਹ ਤੇ। ਉਹ ਕਹਿੰਦੇ ਆ ਉਹ ਜਿਹਾ ਚੇਲਾ ਤੇ ਕਦੇ ਆਇਆ ਹੀ ਨਹੀਂ, 5-5 ਮੋਹਰਾਂ ਸੋਨੇ ਦੀਆਂ, ਉਹ ਵੀ ਸਾਰੇ ਬੜੇ ਖੁਸ਼ ਆ। ਉਹਨਾਂ ਨੇ ਆਸ਼ੀਰਵਾਦਾਂ ਦੀਆਂ ਝੜੀਆਂ ਲਾ ਦਿੱਤੀਆਂ, ਤੇਰਾ ਵਪਾਰ ਵਧੇ, ਜਿਉਂਦਾ ਵਸਦਾ ਰਹੇ, ਤੰਦਰੁਸਤ ਰਹੇ, ਝੜੀਆਂ ਲਾ ਦਿੱਤੀਆਂ। ਇਹ 5 ਸੋਨੇ ਦੀਆਂ ਮੋਹਰਾਂ, ਮਾਫ ਕਰਨਾ, ਉਹ ਤੇ ਝੜੀਆਂ ਲਾਈ ਬੈਠੇ ਆਸ਼ੀਰਵਾਦਾਂ ਦੀਆਂ, ਪਰ ਜਦੋਂ ਵਾਹੀਆਂ ਨੂੰ ਹੀ 5-5 ਮੋਹਰਾਂ ਰੱਖ ਕੇ ਹਟਿਆ, ਭਾਈ ਮੱਖਣ ਸ਼ਾਹ ਦੇ ਹਿਰਦੇ ਨੂੰ ਸ਼ਾਂਤੀ ਨਾ ਆਈ। ਉਹਨੇ ਵੇਖਿਆ ਇਹਨਾਂ ਜਿਹਦੇ ਸੱਚਾ ਕੋਈ ਵੀ ਨਹੀਂ ਆ, ਇਹਦੇ 22 ਦੇ 22 ਅਧੂਰੇ ਗੁਰੂ ਆ, ਪਖੰਡੀ ਗੁਰੂ ਆ। ਜੇ ਇਹਨਾਂ ਚ ਸੱਚਾ ਹੁੰਦਾ ਆਪਣੀ ਭੇਟਾ ਮੰਗ ਲੈਂਦਾ, माफ करियो भाई मक्खण शाह का मन टूट गया, एक पासे जाके बैठ गया, बड़ा उदास है। अरदास कर रहा सच्चे पातशाह तू ही कृपा कर, मैं इथो एदा ना मुड़ा, मैनू दर्शन दे सच्चे पातशाह। आम लोकी तो बहिया नु मथा टेक टेक के मुड़ी जा रहे सी, चढ़ावे चढ़ा के पखंडिया नु, पर भाई मक्खण शाह कहिंदा सच्चे पातशाह मैं सच दे राह दा पांधी आ, मैं सच दा खोजी आ, मैं सतगुर तेरे दर्शना तो बिना परतना नहीं है, तू आप ही कृपा कर, तू आप ही मैनू अपनी भाल बख्श। इन्हें चिर नू एक बाबे बकाला साहब का बजुर्ग भाई मक्खण शाह दे नेड़े आया। भाई मक्खण शाह ने पूछया बजुर्गा इन्हां बाई गुरुआं तो बिना भी कोई है इत्थे बंदगी करदा, कोई बैठा भगती करदा? वह जिहड़ा बजुर्ग सी बाबे बकाला साहब का कहण लगा भाई मक्खण शाह नू कहिंदा सिखा गुरु ते आही आ बाई, इन्हां नू ही लोग मन्नदे आ, रोज इन्हां नू ही मत्थे टेकदे, इन्हां नू ही चढ़ावे चढ़दे आ, पर तू होर दा पुछिया इत्थे एक भोरे विच तेगा कमला बैठा। माफ कर दियो जिहड़े लफ्ज इतिहास विच वरते आ तुहाडे नाल सांझे कर रहे आ। कहण लग्या इत्थे एक तेगा कमला बैठा, भोरे जी रहिंदा बाहर नहीं आउंदा, ओनू भी मथा टेक के देखना। माफ करियो रब दे राह ते चलण वालियां नू दुनिया कमले कहिंदी है। लोग कहिंदे आपदा काम करो, आपदा राह कढो, की लैणा किसे नाल करके जां गुरमुख प्यारे रब दी बंदगी करन वाले। कहणगे कमले आ काम कर छड के कहड़ी भगती दियां गल्लां करदे आ, कहड़ी बंदगी दियां गल्लां। विद्वाना ने लिखिया दुनिया नू परख नहीं है सच दी, सच दी परख उहनां नू जिहड़े सच दे राह चल पैंदे, सच दे लड़ लग जांदे आ। नहीं तां दद्दा आखे दूर बड़ी मंजिल फकीरां वाली, दुनिया की जाने फकर किथे आ विराज दे, सुन है समाज लगी नाल परमात्मा दे, लोकी की जानन फकर सुते आ के जाग दे, हाथ तस भी ना माला भेख भगवाना काला, सुन ते सरईयत कोई काम ना नमाज दे, ओ लोकी बेग्यात मुल पाम दे पखंडिया दा, विरले सरोते कोई फकरां दे राग दे, गज के आखो सतना। लोग पखंड का मुल पाते, देखा देखी जगत की भेडा चाल, चलते के पासे चले परमार्थ न संभाल, देखो जग की मूर्ता, देखना बड़ा डेरा केड़ा, बड़ा ना केड़ा, बड़ा बाबा केड़ा। माफ करे असी अडंबर बाजियां पिछे लगते हैं, दिखावे पिछे लगते हैं, वड्डे डेरिया वड्डे नामा पिछे नहीं देखते, इन्हां नामा का कोई मतलब भी है या के नहीं? माफ करियो साडी हालत ऐसी है, असी वड्डे ना देख के उलझ जाने हैं। कोई ब्रह्म ज्ञानी रखी बैठा, कोई हजूर महाराज रखी बैठा, असी वड्डे नामा च उलझ जाने हैं। पर सतगुरु की बाणी कहिंदी है जे को नाओ रखाए वड्डा, साध करे मन भाणे, खसम नदरी कीड़ा आवे जेते चुगया दाणे। सतगुरु की बाणी कहिंदी भावे किड्डा कोई ना रखा लवे, किड्डी अडंबरबाजी कर लवे, पर जे खसम की निगाह च नहीं आया, ये साजना नहीं जुड़िया, वो एक कीड़े दी न्याई है। माफ करियो वड्डिया नावा चुलझन की लोड़ नहीं। दास एक बेनती करता हुंदा इशारा समझण वास्ते, इंडिया च साजदे दीवाना तुहाडे चरणा च भी बेनती कर देवे। एक बीबी का नवा विआह होया, वो जदो सहुरे घर गई उहदी सहेली मिलने आई, उहने आके आखिया भैण मैं तैनू मिलण वास्ते आई हां, घर वाले का ना पुछिया, कहिंदी भैण मैनू ना सोहना नहीं लग्या। और ना व्याई बीबी दे घर वाले दा नां सी ठण ठण गोपाल, कहिंदी भैण लोकां दे किड्डे सोहणे नां हुंदे आ, तेरे घर वाले दा नां मैनू सोहणा नहीं लग्गिया। कहिंदी फिर दस की करिए? कहिंदी भैण तू वधिया नां रख अपने घर वाले दा, वधिया नां कित्थों मिले? और कहिंदी चार गली महल्ले बाजार विच जाके लोगां दे नां पुछ लै, जिहड़ा नां वधिया लगू अपने घर वाले दा रख ली। कहिंदी गल ते ठीक आ। ਉਹ ਸਹੇਲੀ ਘਰ ਵਿਚ ਬੈਠੀ, ਨਵਿਆਈ ਬੀਬੀ ਗਈ ਆ ਗਲੀ ਮੁਹੱਲੇ ਬਾਜ਼ਾਰ ਵਿਚ, ਕੀ ਵੇਖਿਆ ਇੱਕ ਨੌਜਵਾਨ ਸੁੰਦਰ ਲੜਕੀ ਗੋਹਾ ਪੱਛੀ ਜਾ ਰਹੀ, ਜਿਵੇਂ ਪਿੰਡਾਂ ਚ ਬੀਬੀਆਂ ਗੋਹੇ ਦੀਆਂ ਪਾਥੀਆਂ ਬਣਾ ਲੈਂਦੀਆਂ ਅੱਗ ਬਾਲਣ ਵਾਸਤੇ। ਉਹ ਨੌਜਵਾਨ ਸੁੰਦਰ ਲੜਕੀ ਦੇ ਕੋਲ ਜਾ ਕੇ ਨਵਿਆਈ ਬੀਬੀ ਖੜ ਗਈ, ਉਹਨੂੰ ਜਾ ਕੇ ਪੁੱਛਦੀ ਭੈਣ ਤੇਰਾ ਨਾਂ ਕੀ ਆ? ਉਹ ਲੜਕੀ ਉੱਠੀ, ਉਹਨੇ ਆਖਿਆ ਭੈਣ ਮੇਰਾ ਨਾਂ ਲਕਸ਼ਮੀ ਹੈ। ਕਹਿੰਦੀ ਵਾਹ ਕਿੰਨਾ ਸੋਹਣਾ ਨਾਂ ਏ ਲਕਸ਼ਮੀ। ਫਿਰ ਅਰਥ ਸੋਚਿਆ, ਕਹਿੰਦੀ ਲਕਸ਼ਮੀ ਦਾ ਅਰਥ ਹੁੰਦਾ ਮਾਇਆ, ਧਨ ਦੌਲਤ ਪਦਾਰਥ, ਕਹਿੰਦੀ ਸਵਾਹ ਦੀ ਰਸ਼ਮੀ ਆ, ਹੱਥ ਗੋਹੇ ਤੇ ਪਾਈ ਖੜੀ ਨਾ ਲਛਮੀ, ਇਹ ਕਾਹਦੀ ਰਸ਼ਮੀ ਆ? ਅਗਾਂਹ ਤੁਰ ਪਈ ਇੱਕ ਟਕਾ ਟਕਾ ਮੰਗੀ ਜਾਵੇ, ਅੱਲਾ ਕੇ ਨਾਮ ਤੇ ਦੇ ਦੋ, ਰਾਮ ਕੇ ਨਾਮ ਤੇ ਦੇ ਦੋ। ਉਹਦੇ ਕੋਲ ਜਾ ਖੜੀ ਉਹ ਨਵ ਵਿਆਹੀ ਬੀਬੀ ਤੇ ਕਹਿੰਦੀ ਵੀਰਾ ਤੇਰਾ ਨਾਂ ਕੀ ਆ? ਉਹ ਨੌਜਵਾਨ ਮੰਗਦਾ ਬੋਲਿਆ ਭੈਣ ਮੇਰਾ ਨਾਂ ਜਗਪਾਲ ਆ। ਜਗਪਾਲ? ਕਹਿੰਦੀ ਵਾਹ ਕਿੰਨਾ ਸੋਹਣਾ ਨਾਂ ਏ ਜਗਪਾਲ, ਬਹੁਤ ਸੁੰਦਰ ਨਾਂ ਏ, ਬੜਾ ਸੋਹਣਾ ਨਾਂ ਏ। ਫਿਰ ਅਰਥ ਸੋਚਿਆ, ਕਹਿੰਦੀ ਜਗਪਾਲ ਦਾ ਅਰਥ ਤੇ ਹੁੰਦਾ ਜਿਹੜਾ ਜਗਤ ਨੂੰ ਹੀ ਪਾਲੇ, ਜਗਪਾਲ ਜਿਹੜਾ ਜਗਤ ਨੂੰ ਪਾਲਣਾ ਕਰਨ ਵਾਲਾ ਉਹਨੂੰ ਜਗਪਾਲ ਕਹੀਏ। ਇਹ ਕਹਦਾ ਜਗਪਾਲ ਦੇ ਟਕਾ ਟਕਾ ਆਪ ਮੰਗੀ ਜਾਂਦਾ, ਇਹ ਜਗਪਾਲ ਕਹਦਾ? ਅਗਾਂਹ ਗਈ ਮੁਰਦਾ ਚੁੱਕੀ ਜਾਣ, ਚਾਰ ਜਾਣੇ ਲੋਕ ਪਿੱਛੇ ਤੁਰੇ ਜਾਂਦੇ ਆ, ਵੇਖਿਆ ਖੜ ਗਈ, ਕਹਿੰਦੀ ਵੇ ਵੀਰੋ ਇਹ ਕੌਣ ਆ ਜਿਨ੍ਹਾਂ ਨੇ ਮੁਰਦਾ ਚੱਕਿਆ? ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ ਹੈ ਕਰਦੇ ਤੁਰੇ ਜਾਂਦੇ ਆ। ਕਹਿੰਦੀ ਵੇ ਵੀਰੋ ਇਹ ਕੌਣ ਆ? ਕਹਿੰਦੇ ਭੈਣ ਇਹ ਸਰਪੰਚ ਅਮਰ ਸਿੰਘ ਆ। ਸਰਪੰਚ ਅਮਰ ਸਿੰਘ? ਕਹਿੰਦੀ ਵਾਹ ਕਿੰਨਾ ਸੋਹਣਾ ਨਾਂ ਸਰਪੰਚ ਅਮਰ ਸਿੰਘ, ਕਿੱਡਾ ਸੋਹਣਾ ਨਾਂ ਏ ਸਰਪੰਚ ਅਮਰ ਸਿੰਘ। ਕਹਿੰਦੀ ਆਹ ਨਾਂ ਪਸੰਦ ਆ, ਪਰ ਅਰਥ ਸੋਚਿਆ, ਕਹਿੰਦੀ ਅਮਰ ਦਾ ਅਰਥ ਤੇ ਹੁੰਦਾ ਅਮਰ, ਜਿਹਨੇ ਕਦੇ ਮਰਨਾ ਹੀ ਨਹੀਂ। ਇਹ ਕਾਹਦਾ ਅਮਰ ਸਿੰਘ? ਇਹਨੂੰ ਚਾਰ ਜਾਣੇ ਚੁੱਕੀ ਜਾਂਦੇ ਆ, ਇਹ ਕਾਹਦਾ ਅਮਰ ਸਿੰਘ? ਕਹਿੰਦੀ ਨਾਂ ਬੜਾ ਸੋਹਣਾ। ਕਹਿੰਦੀ ਵੇ ਵੀਰੋ ਨਾਂ ਕੀ ਆ? ਕਹਿੰਦੇ ਭੈਣ ਇਹਦਾ ਨਾਂ ਅਮਰ ਸਿੰਘ ਆ। ਕਹਿੰਦੀ ਕੀ ਹੋਇਆ, ਕਿੱਥੇ ਲੈ ਚੱਲੇ ਹੋ? ਕਹਿੰਦੇ ਭੈਣ ਮਰ ਗਿਆ, ਸ਼ਮਸ਼ਾਨ ਵਿੱਚ ਫੂਕਣ ਵਾਸਤੇ ਲੈ ਚੱਲੇ, ਸੰਸਕਾਰ ਕਰਨ ਵਾਸਤੇ, ਅੰਤਮ ਕਿਰਿਆ ਕਰਨ। ਹੈਰਾਨ ਹੋ ਗਈ, ਕਹਿੰਦੀ ਨਾ ਬੜਾ ਸੋਹਣਾ, ਪਰ ਇਹ ਤੇ ਮਰਿਆ ਜਾਂਦਾ, ਅਮਰ ਤੇ ਕਦੇ ਮਰਦਾ ਨੀ। ਅਮਰ? ਇਹ ਕਾਹਦਾ ਅਮਰ ਸਿਉਂ ਆ ਜਦੋਂ ਨਾਂ ਦਾ ਅਰਥ ਹੀ ਨੀ ਹੈਗਾ? ਇਹ ਕਾਹਦਾ ਅਮਰ ਸਿਉਂ? ਨਰਾਸ਼ ਹੋ ਗਈ ਉਹ ਨਵ ਵਿਆਹੀ ਬੀਬੀ, ਨਰਾਸ਼ ਹੋ ਕੇ ਘਰ ਨੂੰ ਮੁੜ ਆਈ। ਘਰੇ ਆਈ ਤੇ ਉਹ ਸਹੇਲੀ ਕਹਿੰਦੀ ਭੈਣ ਕੀ ਗੱਲ ਆ, ਉਦਾਸ ਬੜੀ ਆ, ਚਿਹਰਾ ਉਤਰਿਆ, ਤੈਨੂੰ ਕੋਈ ਨਾਂ ਪਸੰਦ ਨੀ ਆਇਆ? ਨਾ ਵਿਆਹੀ ਬੀਬੀ ਕਹਿੰਦੀ ਛੱਡ ਭੈਣਾ, ਜੇ ਨਾਵਾਂ ਦਾ ਅਰਥ ਹੀ ਨੀ, ਨਾਚ ਕੀ ਰੱਖਿਆ ਵੇ? ਲੋਕਾਂ ਨੇ ਵੱਡੇ ਵੱਡੇ ਨਾਂ ਰਖਾਏ, ਨਾਂ ਦਾ ਅਰਥ ਤੇ ਬਣਦਾ ਨਹੀਂ। ਉਹ ਕਹਿੰਦੀ ਫੇਰ ਵੀ ਦੱਸਦਾ ਸਹੀ, ਉਦਾਸ ਕਿਉਂ ਆ? ਤੈਨੂੰ ਕੋਈ ਨਾਂ ਨੀ ਮਿਲਿਆ, ਕੋਈ ਨਾਂ ਚੰਗਾ ਨੀ ਲੱਗਿਆ, ਨਾਂ ਤੈਨੂੰ ਪਸੰਦ ਨੀ ਆਇਆ? ਉਹ ਨਵ ਵਿਆਹੀ ਬੀਬੀ ਕਹਿੰਦੀ ਛੱਡ ਭੈਣਾ, ਜਦੋਂ ਨਾਵਾਂ ਦਾ ਅਰਥ ਹੀ ਨਹੀਂ ਆ, ਨਾਵਾਂ ਦਾ ਮਤਲਬ ਕੀ? ਇੱਥੇ ਲਛਮੀ ਗੋਹੇ ਚ ਹੱਥ ਪਾਈ ਖੜੀ ਆ, ਟਕਾ ਟਕਾ ਜਗਪਾਲ ਮੰਗੀ ਜਾਂਦਾ, ਸਰਪੰਚ ਅਮਰ ਸਿੰਘ ਨੂੰ ਚਾਰ ਜਣੇ ਚੁੱਕੀ ਜਾਂਦੇ ਆ, ਭੈਣਾ ਇੱਥੇ ਨਾਵਾਂ ਚ ਕੀ ਰੱਖਿਆ? ਉਹ ਕਹਿੰਦੀ ਤੈਨੂੰ ਕੋਈ ਤਾਂ ਪਸੰਦ ਆਇਆ ਹੋਊ, ਇੰਨੀ ਉਦਾਸ ਕਿਉਂ ਆ? ਕਹਿੰਦੀ ਲੈ ਸੁਣ ਲਾ ਫਿਰ, ਉਦਾਸ ਕਿਉਂ ਆ? ਉਹ ਬੀਬੀ ਨੇ ਦੋਹਰਾ ਬਣਾ ਕੇ ਸੁਣਾਇਆ ਫਿਰ ਆਪਣੀ ਸਹੇਲੀ ਨੂੰ। ਕਹਿਣ ਲੱਗੀ, ਕਹਿੰਦੀ ਭੈਣ ਗੋਬਰ ਢੂੰਡੇ ਲਛਮੀ, ਟਕਾ ਮੰਗੇ ਜਗਪਾਲ। ਕਹਿੰਦੀ ਲਛਮੀ ਗੋਹੇ ਚ ਹੱਥ ਪਾਈ ਖੜੀ, ਟਕਾ ਟਕਾ ਜਗਪਾਲ ਮੰਗੀ ਜਾਂਦਾ, ਗੋਬਰ ਢੂੰਡੇ ਲਛਮੀ, ਟਕਾ ਮੰਗੇ ਜਗਪਾਲ। ਸਰਪੰਚ ਅਮਰ ਸਿਉਂ ਵੀ ਮਰ ਗਿਆ, ਕਹਿੰਦੀ ਨਾਂ ਤੇ ਬੜਾ ਪਸੰਦ ਆਇਆ ਸੀ, ਪਰ ਉਹ ਵੀ ਮਰਿਆ ਜਾਂਦਾ, ਉਹਨੂੰ ਵੀ ਚਾਰ ਜਾਣੇ ਚੁੱਕੀ ਜਾਂਦੇ ਆ, ਭੈਣ ਤੈਨੂੰ ਕੋਈ ਨਾਂ ਨੀ ਪਸੰਦ ਆਇਆ? ਕਹਿੰਦੀ ਛੱਡ ਭੈਣਾ, ਗੋਬਰ ਢੂੰਡੇ ਲਛਮੀ, ਟਕਾ ਮੰਗੇ ਜਗਪਾਲ, ਸਰਪੰਚ ਅਮਰ ਸਿਉਂ ਵੀ ਮਰ ਗਿਆ, ਸਾਨੂੰ ਤੇ ਚੰਗਾ ਏ ਸਾਡਾ ਠਣ ਠਣ ਗੋਪਾਲ, ਠਣ ਠਣ ਗੋਪਾਲ, ਗੱਜ ਕੇ ਆਖੋ ਸਤਨਾਮ। ਕਹਿੰਦੀ ਛੱਡ ਭੈਣਾ, ਨਾਵਾਂ ਚ ਕੀ ਰੱਖਿਆ, ਜੇ ਨਾਂ ਦਾ ਅਰਥ ਹੀ ਨੀ, ਸਾਨੂੰ ਤੇ ਸਾਡਾ ਠਣ ਠਣ ਗੋਪਾਲ ਹੀ ਚੰਗਾ। ਮਾਫ ਕਰਿਓ, ਵੱਡੇ ਵੱਡੇ ਨਾਂ ਜੇ ਨਾਵਾਂ ਦਾ ਅਰਥ ਹੀ ਨਹੀਂ ਆ, ਹਜ਼ੂਰ ਮਹਾਰਾਜ, ਹਜ਼ੂਰ ਪਾਤਸ਼ਾਹ, ਬ੍ਰਹਮ ਗਿਆਨੀ, ਪਰ ਜੇ ਗੁਰਮੁਖ ਪਿਆਰੇ ਹੋ, ਨਾਂ ਦਾ ਮਤਲਬ ਹੀ ਨੀ ਇਹੋ ਜੇ, ਨਾਂ ਬਥੇਰਿਆਂ ਰਖਾਏ ਆ, ਆਸ਼ੂਤੋਸ਼ ਰਖਾਈ ਫਿਰਦਾ ਕੇ, ਜਦੋਂ ਆ ਕੇ ਡੇਰਾ ਉਹਨੇ ਬਣਾਇਆ, ਨਾਂ ਕੀ ਰੱਖਿਆ? ਆਸ਼ੂਤੋਸ਼ ਮਹਾਰਾਜ ਲਾਈਟਾਂ ਵਾਲਾ, ਅੱਗੇ ਜਿਹੜਾ ਇਹਦੇ ਕੋਲੇ ਜਾਵੇ ਉਹਦੀਆਂ ਲਾਈਟਾਂ ਜਗਾ ਜਾਂਦਾ। ਅਸੀਂ ਕਿਹਾ ਖਾਲਸੇ ਨੇ ਨੰਬਰ ਲਾਇਆ ਨੀ ਅਜੇ, ਤੂੰ ਲਾਈਟਾਂ ਕੀ ਜਗਾਏਗਾ? ਖਾਲਸੇ ਨੇ ਤੇਰੀਆਂ ਬੁਝਾ ਦੇਣੀਆਂ ਨੇ, ਨਰਕਧਾਰੀਏ ਦੀਆਂ ਬੁਝਾਈਆਂ, ਬੇਅੰਤੇ ਬੁੱਚੜ ਵਰਗਿਆਂ ਬਥੇਰੇ ਸੇ ਪਖੰਡੀ ਗੁਰੂ ਆਏ ਤੇ ਪਖੰਡੀ ਲੋਕ, ਗ੍ਰੰਥ ਪੰਥ ਨਾ ਖਹਿਣ ਵਾਲੇ, ਬਥੇਰਿਆਂ ਦੀਆਂ ਲਾਈਟਾਂ ਬੁਝਾਈਆਂ ਖਾਲਸੇ ਨੇ, ਤੇਰਾ ਨੰਬਰ ਨੀ ਲੱਗਿਆ, ਤੂੰ ਲੋਕਾਂ ਦੀਆਂ ਕੀ ਜਗਾਏਗਾ? ਖਾਲਸੇ ਨੇ ਤੇਰੀਆਂ ਬੁਝਾ ਦੇਣੀਆਂ। ਮਾਫ ਕਰਿਓ, ਜੇ ਵੱਡੇ ਵੱਡੇ ਨਾਂ ਲੋਕਾਂ ਨੇ ਗੁੰਮਰਾਹ ਕਰਨ ਲਈ ਰਖਾਏ ਆ। ਭਾਈ ਮੱਖਣ ਸ਼ਾਹ ਕਹਿੰਦਾ ਬਜ਼ੁਰਗਾਂ ਕੋਈ ਹੋਰ ਹੈ, ਆਖਿਆ ਇੱਕ ਤੇਗਾ ਕਮਲਾ, ਰੱਬ ਦੇ ਪਿਆਰਿਆਂ ਨੂੰ ਲੋਕ, ਸੱਚੇ ਬੰਦਿਆਂ ਨੂੰ ਕਮਲਾ, ਪਾਗਲ ਲੋਕੀ ਬੇਗਿਆਤ ਮੁੱਲ ਪਾਉਂਦੇ ਪਖੰਡੀਆਂ ਦਾ। ਅਸੀਂ ਵੱਡੇ ਵੱਡੇ ਨਾਂ ਦੇਖ ਕੇ ਉਲਝਦੇ ਹਾਂ, ਵੱਡੇ ਡੇਰੇ ਦੇਖ ਕੇ ਉਲਝਦੇ ਹਾਂ। ਅਸੀਂ ਕਹਿੰਦੇ ਸ਼ਾਇਦ ਇੱਥੇ ਸਾਚਿਆ ਤਾਂ ਏਡਾ ਵੱਡਾ ਅਡੰਬਰ ਆ। ਮਾਫ ਕਰਿਓ, ਝੂਠ ਦੇ ਅਡੰਬਰ ਬਹੁਤ ਹੁੰਦੇ ਆ, ਪਰ ਜਿੱਥੇ ਸੱਚ ਆ, ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਭੋਰੇ ਚ ਬੈਠੇ ਆ ਗੰਦਗੀ ਵਿੱਚ। ਗਿਆ ਭਾਈ ਮੱਖਣ ਸ਼ਾਹ, ਮਾਤਾ ਗੁਜਰ ਕੌਰ ਜੀ ਦਰਵਾਜੇ ਤੇ ਬੈਠੇ ਆ। ਭਾਈ ਮੱਖਣ ਸ਼ਾਹ ਨੇ ਆਖਿਆ, ਮਾਤਾ ਮੈਂ ਦਰਸ਼ਨ ਕਰਨੇ ਆ ਅੰਦਰ। ਮਾਤਾ ਗੁਜਰ ਕੌਰ ਜੀ ਪਹਿਰੇ ਤੇ ਬੈਠ ਸੇਵਾ, ਦੇਖੋ ਧੰਨ ਮਾਤਾ ਗੁਜਰ ਕੌਰ, ਗੁਰੂ ਤੇਗ ਬਹਾਦਰ ਮਹਾਰਾਜ ਬੰਦਗੀ ਤੇ ਬੈਠੇ ਆ, ਮਾਤਾ ਗੁਜਰ ਕੌਰ ਜੀ ਬਾਹਰ ਦਰਵਾਜੇ ਤੇ ਕੰਧ ਦੀ ਢੋਲਾਈ ਪਹਿਰੇ ਤੇ ਬੈਠੇ ਆ, ਉਹ ਵੀ ਬੰਦਗੀ ਵਿੱਚ ਬੈਠੇ ਆ। ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੰਦਗੀ ਕੀਤੀ, ਉੱਥੇ ਮਾਤਾ ਗੁਜਰ ਕੌਰ ਦੀ ਧੰਨ ਬੰਦਗੀ ਹੈ। ਐਵੇਂ ਨੀ ਐਡਾ ਵੱਡਾ ਗੁਰਮੁਖ ਪਿਆਰੇ ਇਤਿਹਾਸ ਸਿਰਜ ਜਾਣਾ, ਧੰਨ ਮਾਤਾ ਗੁਜਰ ਕੌਰ ਵਰਗੀ ਔਰਤ ਸੰਸਾਰ ਤੇ ਨਹੀਂ ਗੁਰਮੁਖ ਪਿਆਰਿਓ, ਜਿਹਦਾ ਪਤੀ ਗੁਰੂ, ਖਿਆਲ ਕਰਿਓ, ਪਤੀ ਦਾ ਬਾਪ ਗੁਰੂ, ਉਸ ਦਾ ਬਾਪ ਗੁਰੂ, ਦੇਖੋ ਗੁਰਮੁਖ ਪਿਆਰਿਓ ਗਾਂ ਪੁੱਤਰ ਗੁਰੂ, ਔਰ ਗਾਂ ਸਭ ਜਾਦੇ, ਦੇਖੋ ਇਹੋ ਜਿਹਾ ਗੁਰਮੁਖ ਪਿਆਰਿਓ। ਕਿਸੇ ਦਾ ਜੀਵਨ, ਕਿਸੇ ਦਾ ਇਤਿਹਾਸ ਨਹੀਂ ਹੋਣਾ, ਧੰਨ ਮਾਤਾ ਗੁਜਰ ਕੌਰ ਦਾ ਜੀਵਨ ਸ਼ਹੀਦ ਪੋਤਿਆਂ ਦੀ ਦਾਦੀ ਆ, ਸ਼ਹੀਦ ਪੁੱਤਰ ਵੀ ਗੁਰਮੁਖ ਪਿਆਰਿਓ ਮਾਂ ਆ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਵੀ ਸ਼ਹਾਦਤ, ਦੁਸ਼ਮਣਾਂ ਨੇ ਵਾਰ ਕੀਤਾ ਸੀ, ਜਿਸ ਵਾਰ ਦੇ ਕਾਰਨ ਸਤਿਗੁਰ ਦੀ ਸ਼ਹਾਦਤ ਹੋਈ, ਔਰ ਖਿਆਲ ਕਰਨਾ ਗੁਰਮੁਖ ਪਿਆਰਿਓ, ਸ਼ਹੀਦ ਗੁਰੂ ਦੀ ਪਤਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਲਕ ਜਿਨੂੰ ਰਾਖਾ ਪ੍ਰਭਤਾਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਤਰੀ। ਧੰਨ ਮਾਤਾ ਗੁਜਰ ਕੌਰ ਬੈਠੇ ਦਰਵਾਜੇ ਤੇ, ਆਖਿਆ ਮਾਂ ਮੈਂ ਦਰਸ਼ਨ ਕਰਨੇ ਆ। ਆਖਿਆ ਪਹਿਲਾਂ ਸਤਿਗੁਰ ਤੋਂ ਪੁੱਛ ਲੈਣ ਦੇ, ਉੱਥੇ ਥੋੜੀ ਸੀ ਵੀ ਆਵੇ, ਭਾਵੇਂ ਕੌਣ ਕਿੱਡਾ ਵੱਡਾ ਆਵੇ, ਰਾਜਾ ਮਹਾਰਾਜਾ ਕਿੱਡਾ ਕੋਈ ਪੁੰਨ ਦਾਨ ਕਰਨ ਵਾਲਾ ਚੜਾਵੇ ਵਾਲਾ, ਪਰ ਸਤਿਗੁਰ ਦੀ ਆ ਗਿਆ, ਉਹ ਪਖੰਡੀ ਤੇ ਆਸਣ ਲਾਈ ਬੈਠੇ ਹੀ, ਕੋਈ ਆਵੇ ਕੋਈ ਤੇ ਫਸੇ ਕੋਈ ਮੱਥਾ ਟੇਕੇ, ਪਰ ਜਿੱਥੇ ਸੱਚ ਆ, ਜਿੱਥੇ ਬੰਦਗੀ ਸੇਵਾ ਤੇ ਸਿਮਰਨ। ਆਖਿਆ ਅੰਦਰੋਂ ਪੁੱਛਣਾ ਪਵੇਗਾ, ਤੂੰ ਇੱਥੇ ਖੜ, ਮੈਂ ਅੰਦਰੋਂ ਪੁੱਛਦੀ। ਮਾਤਾ ਗੁਜਰ ਕੌਰ ਅੰਦਰ ਗਏ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ ਕੋਈ ਮੱਖਣ ਸ਼ਾਹ ਨਾਂ ਦਾ ਵਪਾਰੀ ਬਾਹਰ ਖੜਾ, ਸਿੱਖ ਸ਼ਰਧਾਲੂ ਦਰਸ਼ਨ ਕਰਨਾ ਚਾਹੁੰਦਾ। ਸਤਿਗੁਰਾਂ ਇਸ਼ਾਰਾ ਕੀਤਾ, ਅੰਦਰ ਆਉਣ ਦਿਓ। ਗਿਆ ਭਾਈ ਮੱਖਣ ਸ਼ਾਹ ਅੰਦਰ, ਜਾ ਕੇ ਪੰਜ ਮੋਹਰਾਂ ਸੋਨੇ ਦੀਆਂ ਰੱਖੀਆਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੈਠਾ ਮੱਖਣ ਸ਼ਾਹ, ਫਿਰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੇ ਕੋਲ ਸੋਝੀ ਨਹੀਂ ਹੈ, ਮੇਰੇ ਕੋਲ ਗਿਆਨ ਦੇ ਨੇਤਰ ਨਹੀਂ ਹੈ, ਮੈਂ ਪਰਖ ਸਕਾਂ, ਮੈਂ ਸਮਝ ਸਕਾਂ, ਪਛਾਣ ਸਕਾਂ। ਮਹਾਰਾਜ ਆਪ ਹੀ ਕਿਰਪਾ ਕਰਕੇ ਆਪਣੀ ਭੇਟਾ ਲੈ ਲਿਆ ਜੇ। ਸੱਚੇ ਪਾਤਸ਼ਾਹ ਮਹਾਰਾਜ ਮੈਂ ਬੜਾ ਉਲਝਿਆ, ਜੇ ਤੁਸੀਂ ਸੱਚੇ ਸਤਿਗੁਰੂ ਤੇ ਆਪਣੀ ਭੇਟਾ ਮੰਗ ਲਿਆ ਜੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਦੇਖਿਆ ਕਿ ਜੇ ਅੱਜ ਇੱਥੇ ਨਾ ਵਜਨ ਕੀਤਾ, ਸਿੱਖ ਦੀ ਸ਼ਰਧਾ ਟੁੱਟ ਜਾਵੇਗੀ, ਸ਼ੰਕਾ ਪੈ ਜਾਵੇਗੀ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਐਵੇਂ ਹੀ ਕਹਿ ਗਏ ਵੀ ਬਾਬਾ ਬਕਾਲੇ, ਬਾਬਾ ਤੇ ਇੱਥੇ ਹੈ ਨਹੀਂ ਹੈ, ਬਾਕੀ ਤੇ ਕੋਈ ਇੱਥੋਂ ਤੱਕ ਪਹੁੰਚਿਆ ਨਹੀਂ, ਉਹਦੇ ਬਾਹਾਂ ਚੋਂ ਕੋਈ ਕਿਸੇ ਨੂੰ ਮੱਥਾ ਟੇਕ ਮੁੜ ਗਿਆ, ਕੋਈ ਕਿਸੇ ਨੂੰ ਚੜਾਵਾ ਚੜਾ ਕੇ ਮੁੜ ਗਿਆ, ਪਰ ਇਹ ਆਇਆ ਅੱਜ, ਜੇ ਆਇਆ ਵੀ ਟਿਕਾਣੇ ਤੇ, ਤੇ ਜੇ ਇੱਥੋਂ ਇਹ ਨਿਰਾਸ਼ ਮੁੜ ਗਿਆ ਦੀ ਸ਼ਰਧਾ ਟੁੱਟ ਜਾਣੀ ਹੈ। ਉੱਥੇ ਗੱਲ ਮੋਹਰਾਂ ਦੀ ਨਹੀਂ ਸੀ, ਗੱਲ ਪੈਸੇ ਦੀ ਨਹੀਂ, ਬਾਣੀ ਦਾ ਵਚਨ ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਵਚਨ ਕੀਤਾ, ਆਖਿਆ ਉਹ ਮੱਖਣਾ, 500 ਮੋਹਰਾਂ ਸੁੱਕੀਆਂ ਸੀ, ਅੱਜ ਪੰਜਾਂ ਨਾਲ ਹੀ ਸਾਰਦ। ਜਦੋਂ ਆਹ ਵਚਨ ਭਾਈ ਮੱਖਣ ਸਾਹਿਬ ਦੇ ਕੰਨਾਂ ਚ ਪਿਆ, ਨਾ ਸੱਚ ਲੱਭ ਗਿਆ, ਜਿੰਨੀਆਂ ਝੋਲੀ ਚ ਮੋਹਰਾਂ ਸੀ ਬਾਕੀ ਬਚੀਆਂ ਸਾਰੀਆਂ ਢੇਰੀ ਕਰ ਦਿੱਤੀਆਂ। ਆਖਿਆ ਸੱਚੇ ਪਾਤਸ਼ਾਹ ਆ ਤੇ ਤੁਹਾਡੇ ਚਰਨਾਂ ਚ ਹਾਜ਼ਰ ਹੈ, ਤੇ ਮੈਂ ਦੂਜੀਆਂ ਵੀ ਲੈ ਕੇ ਆਇਆ। ਮੱਥਾ ਟੇਕਿਆ, ਭਾਈ ਮੱਖਣ ਸ਼ਾਹ ਨੇ ਇਕਦਮ ਬਾਹਰ ਨਿਕਲਿਆ। ਜਿਹੜੇ 22 ਗੁਰੂ ਮੰਜੀਆਂ ਲਾਈ ਬੈਠੇ, ਗੱਦੀਆਂ ਲਾਈ ਬੈਠੇ ਸੀ ਨਾ, ਜਿਹਨਾਂ ਨੂੰ 5-5 ਮੋਹਰਾਂ ਟੇਕੀਆਂ ਸੀ, ਐ ਸਜਾਈ ਬੈਠੇ ਸੀ ਸਾਹਮਣੇ ਮੂਹਰੇ, ਇਹਨਾਂ ਵੱਲ ਨੂੰ ਦੇਖ ਕੇ ਕੋਈ ਹੋਰ ਵੀ ਫਸੇਗਾ, ਕੋਈ ਹੋਰ ਵੀ ਚੜਾਵਾ ਚੜਾਵੇਗਾ। ਪਰ ਗਿਆ ਭਾਈ ਮੱਖਣ ਸ਼ਾਹ, ਉਹਦੇ ਇਕੱਲੇ ਇਕੱਲੇ ਦੇ ਮੂਹਰੋਂ 5-5 ਮੋਹਰਾਂ ਚੱਕ ਲਈਆਂ। ਆਖਿਆ ਉਹ ਪਖੰਡੀਓ, ਮੇਰੀ ਭੇਟਾ ਵਾਪਸ ਕਰੋ, ਲੈ ਕੇ ਬਾਹਾਂ ਦੇ ਮੂਹਰਿਓ ਪੰਜ ਪੰਜ ਮੋਹਰਿਆਂ ਦੀ ਭੇਟਾ ਭਾਈ ਮੱਖਣ ਸ਼ਾਹ ਭੋਰਾ ਸਾਹਿਬ ਵਿੱਚ ਆ ਗਿਆ, ਲਿਆ ਕੇ ਗੁਰੂ ਦੇ ਅੱਗੇ ਭੇਟਾ ਰੱਖ ਦਿੱਤੀ। ਚਰਨ ਫੜਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਆਖਿਆ, ਮਹਾਰਾਜ ਤੁਸੀਂ ਇੱਥੇ ਬੈਠੇ ਹੋ, ਸੰਗਤਾਂ ਬਾਹਰ ਗੁੰਮਰਾਹ ਹੋ ਰਹੀਆਂ ਨੇ, ਪਖੰਡੀ ਗੁਰੂ ਮੰਜੀਆਂ ਲਾਈ ਬੈਠੇ ਆ, ਸੱਚੇ ਪਾਤਸ਼ਾਹ ਉਹ ਸੰਗਤਾਂ ਨੂੰ ਦਰਸ਼ਨ ਦਿਓ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਭਾਈ ਮੱਖਣ ਸ਼ਾਹ ਤੇਰੀ ਸ਼ਰਧਾ ਨਾ ਟੁੱਟ ਜਾਵੇ, ਇਸ ਕਰਕੇ ਤੈਨੂੰ ਬਚਨ ਕੀਤਾ, ਬਾਕੀ ਸਾਡੀ ਕੋਈ ਇੱਛਾ ਨੀ ਵੀ ਬਾਹਰ ਹੋ ਕੇ ਪ੍ਰਗਟ ਹੋਈਏ ਤੇ ਪੂਜਾ ਕਰਵਾਈਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮੱਖਣ ਸ਼ਾਹ ਬਾਹਰ ਜਾ ਕੇ ਕਿਸੇ ਨੂੰ ਦੱਸਣਾ ਨਹੀਂ ਹੈ, ਦੇਖੋ ਜਿਹੜਾ ਸੱਚ ਹੈ ਉਹ ਪ੍ਰਗਟ ਨੀ ਹੋਣਾ ਚਾਹੁੰਦਾ, ਤੇ ਜਿਹੜਾ ਪਖੰਡ ਆ ਉਹ ਗੱਦੀਆਂ ਲਾਈ ਬੈਠੇ। ਅੱਜ ਵੀ ਸਾਨੂੰ ਇਹ ਪਛਾਣਨਾ ਪਵੇਗਾ, ਪਖੰਡੀ ਤੇ ਨਮਾਇਸ਼ਾਂ ਲਾਈ ਬੈਠੇ ਆ, ਸਾਡੇ ਕੋਲੇ ਆਓ ਨਾਚ ਸ਼ਬਦ ਵਜਾ ਦਿੰਦੇ ਆ, ਸਾਨੂੰ ਹੀ ਨਾਮ ਜਪਣਾ ਆਉਂਦਾ, ਸਾਡੇ ਕੋਲੇ ਆਓ ਤੁਹਾਨੂੰ ਜਗ ਦੀਆਂ ਜੋਤਾਂ ਦਿਖਾ ਦਿੰਦੇ, ਰੱਬ ਮਿਲਾ ਦਿੰਦੇ ਆ। ਹੁਣ ਤੇ ਰੱਬ ਨਖਾਉਣ ਦੀਆਂ ਨਮਾਇਸ਼ਾਂ ਲੱਗਦੀਆਂ ਨੇ, ਅਨਾਦ ਸ਼ਬਦ ਵਜਾਉਣ ਦੀਆਂ ਨੁਮਾਇਸ਼ਾਂ ਲੱਗਦੀਆਂ ਨੇ, ਪਰ ਜਿੱਥੇ ਸੱਚ ਆ, ਕਦੇ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਮੇਰੇ ਕੋਲੇ ਆਓ ਤੇ ਮੈਂ ਤੁਹਾਨੂੰ ਸੱਚ ਦਿਖਾ ਦਿੰਦਾ, ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਤੇ ਹੋਕਾ ਸਾਰੇ ਸੰਸਾਰ ਨੂੰ, ਉਹ ਸੱਚੇ ਰੱਬ ਨਾਲ ਜੁੜਨ ਦਾ, ਅਕਾਲ ਪੁਰਖ ਨਾਲ ਜੁੜਨ ਦਾ, ਨਾ ਇੱਥੇ ਚੜਾਵੇ ਦੀ ਗੱਲ ਆ, ਇੱਥੇ ਸਾਡੀ ਸ਼ਰਧਾ, ਅਸੀਂ ਚੜਾਵਾ ਚੜਾਈਏ ਨਾ ਚੜਾਈਏ, ਇਹ ਸਾਡੀ ਭਾਵਨਾ। ਸਤਿਗੁਰ ਕੁਛ ਨੀ ਮੰਗਦਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਜਿੱਥੇ ਪਖੰਡ ਆ ਉੱਥੇ ਗੁਰਮੁਖ ਪਿਆਰਿਓ ਲਾਲਚ ਆ, ਜਿੱਥੇ ਸੱਚ ਆ ਉੱਥੇ ਲਾਲਚ ਨਹੀਂ ਹੈ, ਜਿੱਥੇ ਪਖੰਡ ਆ ਉੱਥੇ ਪ੍ਰਗਟ ਹੋਣ ਦੀ ਭਾਵਨਾ, ਜਿੱਥੇ ਸੱਚ ਆ ਉੱਥੇ ਪ੍ਰਗਟ ਹੋਣ ਦੀ ਭਾਵਨਾ ਨਹੀਂ। ਸੱਚ ਤੇ ਗੁਰਮੁਖ ਪਿਆਰਿਓ ਸੱਚ ਹੈ ਤੇ ਸੱਚ ਨੇ ਸੱਚ ਰਹਿਣਾ, ਪਖੰਡ ਨੇ ਪਖੰਡ, ਕੂੜ ਮੁਲੰਮਾ ਪਾਜ ਲਹਿ ਜਾਏ, ਪਖੰਡ ਤੇ ਗੁਰਮੁਖ ਪਿਆਰਿਓ ਪਖੰਡ ਆ, ਪਰ ਜਿਹੜਾ ਸੱਚ ਆ ਉਹਨੇ ਸੱਚ ਰਹਿਣਾ। ਆ ਤੁਹਾਡੇ ਕੋਲ ਗੁਰਮੁਖ ਪਿਆਰਿਓ ਦਸ ਦਾ ਪੌਂਡ ਪੌਂਡ ਦਾ ਨੋਟ ਹੋਵੇ ਦਸ ਦਾ, ਉਹਨੂੰ ਤੁਸੀਂ ਪੈਰ ਥੱਲੇ ਲੈ ਲਓ ਉਹ ਤਾਂ ਵੀ ਦਸ ਦਾ, ਉਹਨੂੰ ਪਿੱਠ ਥੱਲੇ ਲੈ ਲਓ ਤਾਂ ਵੀ ਦਸ ਦਾ, ਉਹਨੂੰ ਪਾਣੀ ਚ ਸਿੱਟ ਦਿਓ ਤਾਂ ਵੀ ਦਸ ਦਾ, ਉਹਨੂੰ ਕੋਠੇ ਤੇ ਸਿੱਟ ਦਿਓ ਤਾਂ ਵੀ ਦਸ ਦਾ, ਦਸ ਦੇ ਨੋਟ ਨੇ, ਦਸ ਦਾ ਹੀ ਰਹਿਣਾ, ਉਹਨੇ ਪੰਜ ਦਾ ਨੀ ਬਣ ਜਾਣਾ, ਉਹਨੇ ਪੰਦਰਾਂ ਦਾ ਨੀ ਬਣ ਜਾਣਾ, ਸੱਚ ਨੇ ਸੱਚ ਰਹਿਣਾ, ਉਹਨੂੰ ਭਾਵੇਂ ਗੁਰਮੁਖ ਪਿਆਰਿਓ ਤੁਸੀਂ ਇਗਨੋਰ ਕਰਦੇ ਹੋ ਤੇ ਭਾਵੇਂ ਐਕਸੈਪਟ ਕਰ ਲਓ, ਸੱਚ ਸੱਚ ਰਹਿਣਾ। ਜਿਹੜੇ ਸੱਚ ਨਾਲ ਜੁੜ ਜਾਣਗੇ ਉਹਨਾਂ ਦਾ ਬੇੜਾ ਪਾਰ ਆ, ਤੇ ਜਿਹੜੇ ਸੱਚ ਨੂੰ ਇਗਨੋਰ ਕਰਕੇ ਪਖੰਡ ਦੇ ਪਿੱਛੇ ਲੱਗ ਗਏ ਮਾਫ ਕਰਨ, ਉਹਨਾਂ ਦਾ ਲੋਕ ਵੀ ਵਿਗੜ ਜਾਂਦਾ, ਪਰਲੋਕ ਵੀ ਵਿਗੜ ਜਾਂਦਾ। ਭਾਈ ਮੱਖਣ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ ਮੈਂ ਬਾਹਰ ਜਾ ਕੇ ਰੌਲਾ ਪਾਉਂਗਾ, ਆਪ ਕਹਿੰਦੇ ਪ੍ਰਗਟ ਨੀ ਹੁਣ, ਸੰਗਤਾਂ ਭੁੱਲੀਆਂ ਫਿਰਦੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਮੂੰਹ ਕਾਲਾ ਕਰ ਦਿਆਂਗੇ ਮੱਖਣ ਸ਼ਾਹ ਜੇ ਸਾਡੇ ਬਾਰੇ ਜਾ ਕੇ ਬਾਹਰ ਆਖਿਆ। ਭਾਈ ਮੱਖਣ ਸ਼ਾਹ ਉੱਠਿਆ, ਲੰਗਰ ਵਿੱਚ ਗਿਆ, ਲੋਹ ਦੇ ਥੱਲਿਓ ਕਾਲਖ ਲਈ, ਆਪਣੇ ਮੂੰਹ ਤੇ ਮਲ ਲਈ, ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ, ਆਖਿਆ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਸੱਚ। ਮਹਾਰਾਜ ਕਹਿੰਦੇ ਮੱਖਣਾ ਆ ਕੀ ਕੀਤਾ? ਆਖਿਆ ਮਹਾਰਾਜ ਤੁਹਾਡਾ ਬਚਨ ਹੀ ਸੱਚ ਕੀਤਾ, ਆਪ ਜੀ ਨੇ ਆਖਿਆ ਸੀ ਮੂੰਹ ਕਾਲਾ ਕਰ ਦਿਆਂਗੇ ਜੇ ਬਾਹਰ ਜਾ ਕੇ ਦੱਸਿਆ ਤਾਂ। ਮਹਾਰਾਜ ਬਾਹਰ ਜਾ ਕੇ ਦੱਸਣੋ ਮੈਂ ਰਹਿ ਨਹੀਂ ਸਕਦਾ, ਤੇ ਆਪ ਜੀ ਦਾ ਬਚਨ ਮੂੰਹ ਕਾਲਾ ਮੈਂ ਆਪ ਹੀ ਕਰ ਲਿਆ। ਦੇਖੋ ਗੁਰਮੁਖ ਪਿਆਰਿਓ ਸਿੱਖ ਦੀ ਭਾਵਨਾ, ਮੂੰਹ ਕਾਲਾ ਕਰਦੇ ਕੋਈ ਮਾੜਾ ਕੰਮ ਕਰੇ, ਕੋਈ ਗੁਰਮੁਖ ਪਿਆਰਿਓ ਚੋਰੀ ਕਰੇ, ਕੋਈ ਮਾੜਾ ਕੰਮ ਕਰੇ, ਉਹਨੂੰ ਸਜ਼ਾ ਦਿੱਤੀ ਜਾਂਦੀ ਮੂੰਹ ਕਾਲਾ ਕਰਕੇ। ਪਰ ਸਿੱਖ ਨੇ ਆਪ ਪ੍ਰਵਾਨ ਕੀਤਾ, ਆਖਿਆ ਸੱਚੇ ਪਾਤਸ਼ਾਹ ਸੱਚ ਪ੍ਰਗਟ ਹੋਣਾ ਚਾਹੀਦਾ, ਮੈਂ ਆਪਣਾ ਨੁਕਸਾਨ ਕਰਾ ਕੇ ਆਪਣੀ ਬੇਇੱਜ਼ਤੀ ਕਰਾ ਕੇ ਵੀ ਸੱਚ ਨੂੰ ਪ੍ਰਗਟ ਕਰਾਂਗਾ। ਸਤਿਗੁਰ ਦੇ ਚਰਨਾਂ ਦੇ ਸੀਸ ਰੱਖਿਆ, ਬਾਹਰ ਆ ਗਿਆ, ਉੱਚੇ ਥਾਂ ਚੜ ਕੇ ਭਾਈ ਮੱਕਣ ਸ਼ਾਹ ਨੇ ਗਲ ਦਾ ਪੱਲੂ ਲਹਿਰਾ ਦਿੱਤਾ। ਜਿੰਨੀਆਂ ਸੰਗਤਾਂ ਬਾਬਾ ਬਕਾਲਾ ਸਾਹਿਬ ਆਈਆਂ ਸੀ ਉਹਨਾਂ ਨੇ ਸੁਣਿਆ, ਭਾਈ ਮੱਖਣ ਸ਼ਾਹ ਕਹਿੰਦਾ ਭੁੱਲੀ ਸੰਗਤ, ਸੱਚਾ ਗੁਰ ਲੱਧ ਹੋ ਰੇ, ਸੱਚਾ ਗੁਰ ਲੱਧ ਹੋ ਰੇ, ਭੁੱਲੀ ਸੰਗਤ ਸੱਚਾ ਗੁਰ ਲੱਧ ਹੋ ਰੇ। ਜਦੋਂ ਸੱਚਾ ਗੁਰ ਲਾਧੂ ਇਹਦਾ ਹੋਕਾ ਦਿੱਤਾ, ਸਾਰੀਆਂ ਸੰਗਤਾਂ ਉਧਰ ਨੂੰ ਆ ਗਈਆਂ। ਆਖਿਆ ਕਿਤੇ ਭੁੱਲੇ ਫਿਰਦੇ ਬਾਈ ਪਖੰਡੀਆਂ ਮੂਹਰੇ, ਸੱਚਾ ਗੁਰੂ ਤੇ ਭੂਰਾ ਸਾਹਿਬ ਵਿੱਚ ਬੈਠਾ ਜੇ, ਸੱਚਾ ਗੁਰ ਲੱਭ ਪਿਆ, ਸੱਚਾ ਗੁਰ ਲੱਭ ਪਿਆ, ਸੱਚਾ ਗੁਰ ਲਾਧੂ ਇਹਦਾ ਮਤਲਬ ਸੱਚਾ ਗੁਰ ਲੱਭ ਪਿਆ, ਸੱਚਾ ਗੁਰ ਲੱਭ ਪਿਆ। ਜਦੋਂ ਉਹਨਾਂ ਬਾਹੀਆਂ ਮੰਜੀਆਂ ਵਾਲਿਆਂ ਨੂੰ ਪਤਾ ਲੱਗਿਆ ਵੀ ਸੱਚ ਪ੍ਰਗਟ ਹੋ ਗਿਆ, ਉਹ ਬਾਹੀਆਂ ਮੰਜੀਆਂ ਵਾਲਿਆਂ ਨੇ ਬੋਰੀ ਬਿਸਰਾ ਗੋਲ ਕੀਤਾ, ਭੱਜ ਤੁਰੇ ਬਾਬਾ ਬਕਾਲਾ ਸਾਹਿਬ ਤੋਂ। ਨਾ ਤੇ ਉਹ ਬਾਈ ਗੁਰੂ ਸਿਆਏ, ਨਾ ਉਹਨਾਂ ਦੀਆਂ ਮੰਜੀਆਂ, ਨਾ ਮੰਜੀਆਂ ਦੇ ਪਾਵੇ, ਸਭ ਭੱਜ ਤੁਰੇ ਵੀ ਸੱਚ ਪ੍ਰਗਟ ਹੋ ਗਿਆ। ਹੁਣ ਕਦੇ ਸੰਗਤਾਂ ਛਿੱਤਰ ਪਰੇਡ ਹੀ ਨਾ ਕਰ ਦੇਣ, ਬਾਈ ਦੇ ਬਾਈ ਭੱਜ ਤੁਰੇ, ਸਤਿਗੁਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਸੰਗਤਾਂ ਦੇ ਵਿੱਚ, ਲਿਆ ਕੇ ਬਾਹਰ ਸੰਗਤਾਂ ਨੇ ਬੈਠਾ ਦਿੱਤਾ। ਗੁਰਦੇਵ ਬਹਾਦਰ ਮਹਾਰਾਜ ਬੰਦਗੀ ਚ ਲੀਨ, ਹਜ਼ਾਰਾਂ ਸੰਗਤਾਂ ਆ ਕੇ ਸਤਿਗੁਰ ਦੇ ਚਰਨਾਂ ਚ ਬੈਠ ਗਈਆਂ। ਭਾਈ ਮੱਖਣ ਸ਼ਾਹ ਨੇ ਪਰਵਾਹ ਨਹੀਂ ਕੀਤੀ, ਸੱਚ ਦੀ ਗੱਲ ਪ੍ਰਗਟ ਕੀਤੀ। ਗੁਰਮੁਖੋ ਦਾਸ ਬੇਨਤੀ ਕਰਦਾ, ਅਕਸਰ ਬੇਨਤੀ ਕਰਦਾ, ਜੇ ਕੌਮ ਦੇ ਅੰਦਰ ਐਸੇ ਗੁਰਸਿੱਖਾਂ ਦੀ ਲੋੜ ਆ ਜਿਹੜੇ ਆਪਣਾ ਨੁਕਸਾਨ ਕਰਾ ਕੇ ਵੀ, ਆਪਣੀ ਬੇਇੱਜ਼ਤੀ ਝੱਲ ਕੇ ਵੀ, ਆਪਣਾ ਨੁਕਸਾਨ ਝੱਲ ਕੇ ਵੀ ਸੱਚ ਨੂੰ ਪ੍ਰਗਟ ਕਰਨ। ਸੱਚ ਦੀ ਗੱਲ, ਸੱਚ ਦਾ ਹੋਕਾ। ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਅੱਜ ਪੂਰੀ ਸਿੱਖ ਕੌਮ ਨੇ 20ਵੀਂ ਸਦੀ ਦਾ ਮਹਾਨ ਸਿੱਖ ਦਾ ਖਿਤਾਬ ਦਿੱਤਾ, ਉਹ ਐਵੇਂ ਨੀ ਗੁਰਮੁਖ ਪਿਆਰਿਓ ਮਿਲਿਆ। ਸੱਚ ਦਾ ਹੋਕਾ ਆਰੰਭਿਆ, ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ, ਸੱਚ ਦਾ ਹੋਕਾ ਦਿੱਤਾ, ਸਿੱਖਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕੀਤਾ। ਉਹਨਾਂ ਦਿਨਾਂ ਦੇ ਅੰਦਰ ਲਾਲਾ ਜਗਤ ਨਰਾਇਣ ਉਹਦਾ ਕਤਲ ਹੋ ਗਿਆ, ਮੁਕਦਮਾ ਸੰਤਾਂ ਤੇ ਦਰਜ ਕਰ ਦਿੱਤਾ, ਕੁਝ ਸਿੰਘਾਂ ਦੇ ਨਾਲ ਸੰਤਾਂ ਤੇ ਮੁਕਦਮਾ ਲੁਧਿਆਣੇ ਦਰਜ ਕਰ ਦਿੱਤਾ। ਸੰਤ ਉਹਨੀ ਦਿਨੀ ਪ੍ਰਚਾਰ ਕਰਨ ਵਾਸਤੇ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿਖੇ ਪਹੁੰਚੇ ਹੋਏ ਸਨ। ਜਦੋਂ ਸੰਤਾਂ ਤੱਕ ਖਬਰ ਪਹੁੰਚੀ, ਪੰਜਾਬ ਪੁਲਿਸ ਦੀਆਂ ਧਾੜਾਂ ਚੜ ਪਈਆਂ ਗ੍ਰਿਫਤਾਰ ਕਰਨ ਵਾਸਤੇ। ਸੰਤਾਂ ਨੇ ਆਖਿਆ ਮਹਿਤਾ ਚੌਂਕ ਤੋਂ ਗ੍ਰਿਫਤਾਰੀ ਦੇਵਾਂਗੇ, ਸਿੱਖਾਂ ਨੇ ਆਖਿਆ ਸਾਥੀਆਂ ਨੇ ਕਿ ਇਸ ਜਗ੍ਹਾ ਨਹੀਂ, ਮਹਿਤਾ ਚੌਂਕ ਤੋਂ ਗ੍ਰਿਫਤਾਰੀ। ਸੰਤ ਚਲੇ ਗਏ ਵਾਪਸ, ਜਥਾ ਉੱਥੇ ਹੀ ਪ੍ਰਚਾਰ ਕਰਦਾ ਰਿਹਾ। ਦੋ ਬੱਸਾਂ ਦੇ ਉੱਤੇ ਭਰ ਕੇ ਸਿੰਘਾਂ ਦਾ ਜਥਾ ਸੀ। ਉਹਨਾਂ ਬੱਸਾਂ 'ਚ ਗੁਰਮਤਿ ਦੀਆਂ ਪੋਥੀਆਂ, ਬਾਣੀ ਦੇ ਗੁਟਕਾ ਸਾਹਿਬ, ਇਤਿਹਾਸ ਦੀਆਂ ਕਿਤਾਬਾਂ ਸਨ। ਪਿੰਡ ਚੰਦੋ ਕਲਾਂ ਦੇ ਗੁਰਦੁਆਰਾ ਸਾਹਿਬ 'ਚ ਧਰਮ ਦਾ ਪ੍ਰਚਾਰ ਚੱਲ ਰਿਹਾ ਸੀ। ਆਈਆਂ ਪੰਜਾਬ ਪੁਲਿਸ ਦੀਆਂ ਧਾੜਾਂ, ਚੰਦੋ ਕਲਾਂ ਪਿੰਡ ਨੂੰ ਘੇਰਾ ਪਾ ਲਿਆ, ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਆਉਂਦਿਆਂ ਹੀ ਫਾਇਰ ਖੋਲ ਦਿੱਤਾ। ਗੁਰਮੁਖ ਪਿਆਰਿਓ, ਅੰਨੇ ਵਾਲ ਫਾਇਰਿੰਗ, ਇੰਨੀ ਤਬਾਹੀ ਦਾ ਮੰਜ਼ਰ, ਸਾਰੇ ਪਿੰਡ ਨੂੰ ਘਰਾਂ ਚੋਂ ਕੱਢ ਕੇ ਕੁੱਟਿਆ, ਘਰਾਂ ਚੋਂ ਸਮਾਨ ਲੁੱਟਿਆ, ਉਜਾੜ ਦਿੱਤਾ। ਜਥੇ ਦੀਆਂ ਬੱਸਾਂ ਦਸੀਆਂ ਦਮਦਮੀ ਟਕਸਾਲ ਦੀਆਂ, ਖੜੀਆਂ ਨੂੰ ਅੱਗ ਲਾ ਦਿੱਤੀ ਪੰਜਾਬ।